सतनाम श्री वाहेगुरु साहिब जी श्लोक संत उदरानंद आलम आसरम गोपाल कीर्तन निर्मल संत संगेन कोट नानक परमेश्वर संत उदरानंद आलम आसरम गोपाल कीर्तन निर्मल संत संगेन कोट नानक परमेश्वर चंदन चंदन शरद ऋत मेलन मिटई काम शीतल थीवा नानक जपंदड़ हर नाम पौड़ी चरण कमल की ओट उदर सगल जान सोना प्रताप गोविंद निर्भय भय नाम तोट माया मूल संचया नाम तन संत जन संग वन आठ पहर हर त्याए हर जास नित सन संत जनास संग आठ पहर हर त्याए हर जास नित सन
वाहिगुरु जी का खालसा वाहिगुरु जी की फतेह। परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर गुरुद्वारा मंजी साहिब दीवान हाल विखे आप जी हाजरी भर रहे हो। सतगुरां दे अमृत ब ਬਚਨਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਇਸ ਅਸਥਾਨ ਤੇ ਰੋਜ਼ਾਨਾ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੋ ਕਰ ਜੋ ਸ਼ਬਦ ਜੋ ਅੰਮ੍ਰਿਤ ਬਚਨ ਹੁਕਮ ਰੂਪ ਵਿੱਚ ਬਖਸ਼ਿਸ਼ ਕਰਦੇ ਨੇ ਉਸ ਅੰਮ੍ਰਿਤ ਬਚਨ ਦੀ ਹੁਕਮ ਦੀ ਸ਼ਬਦ ਦੀ ਵਿਚਾਰ ਆਪ ਜੀ ਇਸ ਅਸਥਾਨ ਤੋਂ ਸਰਵਣ ਕਰਦੇ ਹੋ। ਅੱਜ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਜੈਤ ਸਰੀ ਕੀ ਵਾਰ ਹੈ ਔਰ ਇਸ ਵਾਰ ਦੇ ਨਾਲ ਜੋ ਸਲੋਕ ਨੇ ਔਰ ਵਾਰ ਵੀ ਇਹ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ। 17ਵੀਂ ਪੌੜੀ ਔਰ ਇਸ ਨਾਲ ਜੋ ਦੋ ਸਲੋਕ ਨੇ ਇਹ ਸਤਿਗੁਰਾਂ ਨੇ ਅੱਜ ਸਾਨੂੰ ਅੰਮ੍ਰਿਤ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੇ ਨੇ। ਪਾਠ ਆਪ ਜੀ ਨੇ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਵੀ ਸੁਣਿਆ, ਹੁਣੇ ਭਾਈ ਸਾਹਿਬ ਜੀ ਨੇ ਸਰਵਣ ਕਰਾਇਆ ਤੇ ਇਹਨਾਂ ਅੰਮ੍ਰਿਤ ਬਚਨਾਂ ਵਿੱਚ ਪਹਿਲੇ ਸਲੋਕ ਵਿੱਚ ਸਤਿਗੁਰੂ ਉਹਨਾਂ ਗੁਰਮੁਖ ਪਿਆਰੀਆਂ ਰੂਹਾਂ ਦਾ ਸੱਤ ਪੁਰਸ਼ਾਂ ਦਾ ਜ਼ਿਕਰ ਕਰਦੇ ਆ ਜਿਨ੍ਹਾਂ ਨੇ ਪਰਮਾਤਮਾ ਦੇ ਕੀਰਤਨ ਦਾ ਸ਼ਬਦ ਦਾ ਨਾਮ ਦਾ ਸਹਾਰਾ ਲਿਆ ਉਹ ਆਪ ਧਰੇ ਤੇ ਉਹਨਾਂ ਦੀ ਸੰਗਤ ਕਰਨ ਨਾਲ ਮੈਲੇ ਹਿਰਦੇ ਜਿਹੜੇ ਨੇ ਉਹ ਵੀ ਪਵਿੱਤਰ ਹੋ ਜਾਂਦੇ ਨੇ। ਦੂਜੇ ਸਲੋਕ ਵਿੱਚ ਇੱਕ ਤਪਸ਼ ਬਾਹਰ ਦੀ ਹੈ, ਉਸਨੂੰ ਅਸੀਂ ਅੱਗ ਕਹਿ ਲਈਏ, ਆ ਸੂਰਜ ਦੀ ਤਪਸ਼ ਕਹਿ ਲਈਏ, ਧੁੱਪ ਕਹਿ ਲਈਏ, ਗਰਮੀ, ਇਸ ਤਪਸ਼ ਤੋਂ ਬਚਣ ਵਾਸਤੇ ਤਰੀਕੇ ਹਨ ਸਾਡੇ ਕੋਲ। ਰੁੱਖ ਦੀ ਛਾਵੇਂ ਬੈਠ ਜਾਂਗੇ, ਕਿਤੇ ਏਸੀ ਲਾ ਕੇ ਬੈਠ ਜਾਂਗੇ ਅੱਜ ਕੱਲ੍ਹ ਦੇ ਇਸ ਆਧੁਨਿਕ ਯੁੱਗ ਵਿੱਚ, ਪਰ ਇੱਕ ਤਪਸ਼ ਹੈ ਬੰਦੇ ਦੇ ਅੰਦਰ ਦੀ, ਉਸ ਤਪਸ਼ ਨੂੰ ਬਾਹਰ ਦੀ ਕੋਈ ਵੀ ਸ਼ੀਤਲਤਾਈ। ਸਤਿਗੁਰਾਂ ਨੇ ਉਹ ਤਿੰਨ ਤਰ੍ਹਾਂ ਦੀ ਠੰਡ ਦਾ ਜ਼ਿਕਰ ਕੀਤਾ ਦੂਜੇ ਸ਼ਲੋਕ ਵਿੱਚ, ਚੰਦਰਮਾ, ਚੰਦਨ ਤੇ ਸਰਦੀ ਦੀ ਰੁੱਤ। ਇਹ ਵੀ ਅੰਦਰ ਦੀ ਤਪਸ਼ ਨੂੰ ਨਹੀਂ ਮਿਟਾ ਸਕਦੇ। ਤੇ ਪੌੜੀ ਵਿੱਚ ਸਤਿਗੁਰਾਂ ਨੇ ਪ੍ਰਭੂ ਪਿਆਰਿਆਂ ਦਾ ਜੀਵਨ ਸਿਮਰਨ ਭਜਨ ਬੰਦਗੀ ਕਰਕੇ ਜੋ ਆਤਮਕ ਅਵਸਥਾ ਹੈ ਉਸ ਦਾ ਜ਼ਿਕਰ ਕੀਤਾ ਮਹਾਰਾਜ ਜੀ ਨੇ। ਆਓ ਸਾਧ ਸੰਗਤ, ਆਪ ਜਿਤਨੇ ਸਤਿਗੁਰੂ ਦੇ ਚਰਨਾਂ ਵਿੱਚ ਇੱਥੇ ਸੁਭਾਏਮਾਨ ਹੋ ਔਰ ਜਿਤਨੇ ਆਪਣੇ ਘਰਾਂ ਵਿੱਚ ਆਪ ਜੀ ਰੋਜ਼ਾਨਾ ਸਤਿਗੁਰੂ ਦੇ ਅੰਮ੍ਰਿਤ ਸ਼ਬਦ ਦੀ ਵਿਚਾਰ ਸਰਵਣ ਕਰਦੇ ਹੋ, ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਥਨ ਔਰ ਸਰੋਤ ਨੂੰ ਟਿਕਾ ਬਖਸ਼ੋ, ਆਪ ਵਿੱਚ ਵਰਤ ਕੇ ਮਹਾਰਾਜ ਆਪਣੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਗੁਰਮਤ ਅਨੁਸਾਰ ਭੈ ਭਾਵਨੀ ਸ਼ਰਧਾ ਵਿੱਚ ਰੱਖ ਕੇ ਆਪ ਹੀ ਕਰਾ ਲਵੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਨ ਦਯਾਲੰ ਆਸਰੰ ਗੋਪਾਲ ਕੀਰਤਨ
ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਇਹ ਅੰਮ੍ਰਿਤ ਬਚਨ ਨੇ ਆਪ ਜੋ ਰੋਜ਼ਾਨਾ ਕਥਾ ਵਿਚਾਰ ਸਰਵਣ ਕਰਦੇ ਹੋ ਔਰ ਜਿਹੜੇ ਗੁਰਮੁਖ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅੰਮ੍ਰਿਤ ਪਾਠ ਕਰਦੇ ਨੇ ਉਹ ਇਸ ਗੱਲ ਤੋਂ ਭਲੀ ਭਾਂਤ ਜਾਣੂ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰਾਂ ਨੇ 22 ਵਾਰਾਂ ਦੇ ਰੂਪ ਵਿੱਚ ਬਾਣੀ ਦਰਜ ਕੀਤੀ ਹੈ। ਭਾਵੇਂ ਇਸ ਦਾ ਜ਼ਿਕਰ ਕਾਫੀ ਵਾਰੀ ਆਪ ਜੀ ਇਸ ਅਸਥਾਨ ਤੋਂ ਸਰਵਣ ਕਰਦੇ ਹੋ ਪਰ ਫਿਰ ਵੀ ਅੱਜ ਵਾਰ ਵਿੱਚੋਂ ਹੁਕਮ ਆਇਆ ਤੇ ਮੇਰਾ ਖਿਆਲ ਇਹਦਾ ਜ਼ਿਕਰ ਜ਼ਰੂਰ ਕਰ ਦੇਣਾ ਚਾਹੀਦਾ ਹੈ। ਉਹ ਗੱਲ ਜ਼ੇਹਨ ਵਿੱਚ ਬੈਠੀ ਰਹੇ। ਉਹਨਾਂ 22 ਵਾਰਾਂ ਵਿੱਚੋਂ 21 ਵਾਰਾਂ ਗੁਰੂ ਜੋਤ ਦੀਆਂ ਉਚਾਰਨ ਕੀਤੀਆਂ ਨੇ ਗੁਰੂ ਸਾਹਿਬ ਜੀ ਦੀਆਂ ਔਰ ਇੱਕ ਵਾਰ ਜਿਹੜੀ ਹੈ ਉਹ ਸਤਿਗੁਰੂ ਜੀ ਦੇ ਦਰ ਘਰ ਦੇ ਰਬਾਬੀ ਸੱਤਾ ਔਲ ਬਲਵੰਡ ਜੀ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ। 20 ਵਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਦੇ ਨਾਲ ਸਤਿਗੁਰਾਂ ਨੇ ਸਲੋਕ ਦਰਜ ਕੀਤੇ ਆ। 2 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਸੰਤ ਕੀ ਵਾਰ ਮਹੱਲ 5 3 ਪੌੜੀਆਂ ਨੇ ਬਸ ਤੇ ਦੂਸਰਾ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ ਇਸ ਦੀਆਂ 8 ਪੌੜੀਆਂ ਨੇ। ਇਹਨਾਂ 2 ਵਾਰਾਂ ਨੇ ਸਲੋਕ ਨਹੀਂ ਪੰਜਾਬੀ ਸਾਹਿਤ ਵਿੱਚ ਵਾਰ ਦੀ ਬਣਤਰ ਜਿਹੜੀ ਹੈ ਉਹ ਪੌੜੀਆਂ ਹੀ ਹੈ। ਆਪ ਜੀ ਦੇਖੋਗੇ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਅਸੀਂ ਕਹਿੰਦੇ ਹਾਂ ਨਾ ਤੇ ਉਹਨਾਂ ਵਾਰਾਂ ਵਿੱਚ ਕੇਵਲ ਪੌੜੀਆਂ ਨੇ। ਵਾਰ ਪੌੜੀਆਂ ਦੀ ਬਣਤਰ ਹੈ। ਸਤਿਗੁਰਾਂ ਨੇ ਇੱਕ ਬਖਸ਼ਿਸ਼ ਕੀਤੀ ਉਹਨਾਂ ਨੇ ਅਕਸਰ ਜਿਹੜੀਆਂ ਵਾਰਾਂ ਨੇ ਉਹ ਸੂਰਮਿਆਂ ਦੀਆਂ ਬਹਾਦਰੀ ਦੇ ਸੁਰਲੇ ਗਾਉਂਦੀਆਂ ਨੇ ਜਾਂ ਰਣ ਭੂਮੀ ਵਿੱਚ ਜੂਝਣ ਵਾਲਿਆਂ ਦਾ ਜ਼ਿਕਰ ਕਰਦੀਆਂ ਨੇ ਪਰ ਸਤਿਗੁਰਾਂ ਨੇ ਕਿਰਪਾ ਕੀਤੀ ਇਸ ਰਣ ਤੱਤੇ ਵਿੱਚ ਇਸ ਸੰਸਾਰ ਅਖਾੜੇ ਵਿੱਚ ਜਿੱਥੇ ਆ ਮਲ ਜਿੱਥੇ ਆ ਦੁਸ਼ਮਣ ਫੇਰੀਆਂ ਪਾਉਂਦੇ ਆ ਜਿਨ੍ਹਾਂ ਨੂੰ ਅਸੀਂ ਕਾਮ ਕ੍ਰੋਧ ਲੋਭ ਅਹੰਕਾਰ ਕਹਿੰਦੇ ਹਾਂ ਇਹਨਾਂ ਨਾਲ ਜੂਝਣ ਵਾਸਤੇ ਸਤਿਗੁਰਾਂ ਨੇ ਇਹ ਸਾਰੀਆਂ ਵਾਰਾਂ ਜਿਹੜੀਆਂ ਨੇ ਰੁਖਾਨੀ ਗਿਆਨ ਦੇ ਨਾਲ ਭਰਪੂਰ ਕੀਤੀਆਂ ਨੇ। ਇਹਦੇ ਵਿੱਚ ਕੋਈ ਬਾਹਰਮੁਖੀ ਸੰਸਾਰ ਦੇ ਕਿਸੇ ਬਹਾਦਰ ਸੂਰਮੇ ਦੇ ਗੀਤ ਸੋਹਲੇ ਨਹੀਂ ਉਹਦੀ ਸਿਫਤ ਨਹੀਂ ਖਾਂ। ਮਹਾਰਾਜ ਜੀ ਨੇ ਜਿਹੜੀਆਂ ਧੁਨਾਂ ਦਰਜ ਕੀਤੀਆਂ ਨੇ ਵਾਰਾਂ ਨਾਲ 9 ਧੁਨੀਆਂ ਉਸ ਵਿੱਚ ਉਹਨਾਂ ਬਹਾਦਰਾਂ ਦਾ ਜ਼ਿਕਰ ਜ਼ਰੂਰ ਹੈ ਜਿਨ੍ਹਾਂ ਦੇ ਚੰਗੇ ਕਰਤੱਵ ਚੰਗੇ ਕੰਮ ਚੰਗੇ ਕਾਰਨਾਮਿਆਂ ਨੂੰ ਢਾਡੀ ਸੱਜਣ ਜਿਹੜੇ ਸਨ ਉਹ ਸਮਾਜ ਵੀ ਸੁਣਾਉਂਦੇ ਸਨ ਪਰ ਉਹ ਸਿਰਫ ਧੁਨੀ ਵੀ ਜ਼ਿਕਰ ਕੀਤਾ ਹੈ। ਜਿਹੜੀ ਸਤਿਗੁਰੂ ਨੇ ਇਹ ਜੈਤਸਰੀ ਕੀ ਵਾਰ ਬਖਸ਼ਿਸ਼ ਕੀਤੀ ਹੈ ਇਸ ਦੀਆਂ 20 ਪੌੜੀਆਂ ਨੇ ਕੁੱਲ ਤੇ ਇਸ ਦੇ ਆਰੰਭ ਵਿੱਚ ਹੈ ਵੀ ਇਹ ਕਿ ਜੈਤਸਰੀ ਮਹੱਲਾ 5 ਵਾਰ ਸਲੋਕਾਂ ਨਾਲ ਇਹ ਮਹਾਰਾਜ ਜੀ ਨੇ ਇਸ ਕਰਕੇ ਪਾਇਆ ਹਾਲਾਂਕਿ ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਇੱਥੇ ਸਤਿਗੁਰੂ ਨੇ ਪੰਚਮ ਗੁਰਦੇਵ ਜੀ ਨੇ ਮਹੱਲਾ 5 ਦਾ ਜ਼ਿਕਰ ਕਰ ਦਿੱਤਾ 5ਵੇਂ ਦਾ ਪਰ ਨਾਲ ਇੱਕ ਪਾ ਦਿੱਤਾ ਵੀ ਵਾਰ ਸਲੋਕਾਂ ਨਾਲ। ਇਹਦਾ ਮਤਲਬ ਇਹ ਕਿ ਵਾਰ ਪੜ੍ਹਨ ਵਾਲੇ ਗੁਰਸਿੱਖੋ ਇਹ ਵਾਰ ਦੀਆਂ ਪੌੜੀਆਂ ਸਾਰੀਆਂ ਗੁਰੂ ਅਰਜਨ ਦੇਵ ਜੀ ਦੀਆਂ ਨੇ ਤੇ ਉਹਨਾਂ ਨੇ ਬਖਸ਼ਿਸ਼ ਕੀਤੀ ਜਿੰਨੇ ਸਲੋਕ ਨੇ ਇਹ ਸਾਰੇ ਸਲੋਕ ਵੀ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ। ਮੈਂ ਅਰਜ਼ ਕਰਾਂ ਜੇ ਪੌੜੀ 17ਵੀਂ ਹੈ ਵੈਸੇ ਆਪਣੀ ਵਿਚਾਰ ਜੋ ਕਰਨੀ ਹੈ 20 ਪੌੜੀਆਂ ਨੇ ਤੇ 20 ਪੌੜੀਆਂ ਨਾਲ 40 ਸਲੋਕ ਨੇ ਪਰ ਪਹਿਲੇ ਸਲੋਕ ਤੇ ਮਹਾਰਾਜ ਕਹਿੰਦੇ ਆ ਸਲੋਕ ਦੂਜਾ ਜਦੋਂ ਸਲੋਕ ਸ਼ੁਰੂ ਹੁੰਦਾ ਹੈ ਉਹਦੇ ਉੱਤੇ ਸਤਿਗੁਰਾਂ ਨੇ ਸਿਰਲੇਖ ਨਹੀਂ ਰੱਖਿਆ ਸਲੋਕ, ਫਿਰ ਬੇਨਤੀ ਸੁਣੋ। ਹੁਣ ਪਹਿਲਾ ਸਲੋਕ ਭਾਈ ਸਾਹਿਬ ਨੇ ਪੜ੍ਹਿਆ, ਸੰਤ ਉਦਨ ਦਿਆਲੂ ਵਾਲਾ, ਪਰ ਉਸ ਤੋਂ ਅਗਲਾ ਜਿਹੜਾ ਸਲੋਕ ਪੜ੍ਹਿਆ ਚੰਦਨ ਚੰਦਨ ਸਰਦਰੁੱਤ, ਉਹਦੇ ਉੱਪਰ ਸਿਰਲੇਖ ਸਲੋਕ ਨਹੀਂ ਹੈ, ਉਹ ਸਲੋਕ ਹੀ। 40 ਸਲੋਕ ਨੇ, 20 ਪੌੜੀਆਂ ਨੇ, ਤੇ ਵੇਖੋ ਖੂਬਸੂਰਤੀ ਕੈਸੀ। ਇਹਦੇ ਵਿੱਚ ਸਤਿਗੁਰਾਂ ਨੇ 3 ਭਾਸ਼ਾਵਾਂ ਦਾ ਜ਼ਿਕਰ ਕੀਤਾ ਹਰ ਇੱਕ ਪੌੜੀ ਵਿੱਚ। ਚਲੋ ਸ਼ਬਦ ਤਾਂ ਦੂਜੀ ਭਾਸ਼ਾ ਦੇ ਕਈ ਹੋਰ ਵੀ ਨੇ, ਪਰ ਸਤਿਗੁਰਾਂ ਨੇ ਖਾਸ ਕਰਕੇ ਇਸ ਵਾਰ ਦੀ ਬਣਤਰ ਵਿੱਚ ਪੌੜੀ ਵੀ ਜਦੋਂ ਸਲੋਕ ਆਉਣਗੇ, ਪਹਿਲਾ ਸਲੋਕ ਜਿਹੜਾ ਉਹ ਸਹਿਸਕ੍ਰਿਤੀ ਵਿੱਚ ਹੈ, ਜੋ ਵਿਦਵਾਨ ਪੁਰਸ਼ ਦੱਸਦੇ ਨੇ। ਪਹਿਲਾ ਸਲੋਕ ਸਹਿਸਕ੍ਰਿਤੀ ਹੈ, ਦੂਸਰਾ ਸਲੋਕ ਲਹਿੰਦੀ ਪੰਜਾਬੀ ਹੈ, ਜਿਹਨੂੰ ਅਸੀਂ ਪੱਛਮੀ ਪੰਜਾਬੀ ਕਹਿੰਦੇ ਹਾਂ, ਜਿਸ ਦੀਆਂ ਅੱਗੇ ਉਪ ਭਾਸ਼ਾਵਾਂ ਨੇ ਮੁਲਤਾਨੀ, ਪੋਠੋਹਾਰੀ। ਖਾਸ ਕਰਕੇ ਇੱਥੇ ਜਿਹੜੇ ਸਤਿਗੁਰੂ ਨੇ ਅੰਮ੍ਰਿਤ ਬਚਨ ਦਰਜ ਕੀਤੇ, ਪਹਿਲਾ ਸਲੋਕ ਸਹਿਸਕ੍ਰਿਤੀ ਹੈ, ਦੂਸਰਾ ਸਲੋਕ ਜਿਹੜਾ ਉਹ ਲਹਿੰਦੀ ਵਿੱਚ ਹੈ, ਤੇ ਪੌੜੀ ਜਿਹੜੀ ਸਤਿਗੁਰਾਂ ਨੇ ਠੇਠ ਪੰਜਾਬੀ ਦੇ ਵੀ ਦਰਜ ਕੀਤੀ ਹੈ। ਇਹ ਮਹਾਰਾਜ ਨੇ ਬਖਸ਼ਿਸ਼ ਕੀਤੀ ਸਾਰੀ, ਇਹ 40-20 ਦੀਆਂ 20 ਪੌੜੀਆਂ ਵਿੱਚ ਇਹ ਖੂਬਸੂਰਤੀ ਹੈ ਮਹਾਰਾਜ ਜੀ ਦੇ ਇਸ ਅੰਮ੍ਰਿਤ ਬਚਨ ਦੀ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਹਿਲੀ ਜਿਹੜੇ ਅੰਮ੍ਰਿਤ ਬਚਨ ਨੇ ਸਹਿਸਕ੍ਰਿਤੀ, ਜਿਵੇਂ ਆਪਾਂ ਸਲੋਕ ਵੀ ਸਹਿਸਕ੍ਰਿਤੀ ਪੜ੍ਹਦੇ ਹਾਂ, ਤੇ ਜਿਹੜੀ ਪਾਲੀ ਤੇ ਪ੍ਰਕਿਰਤ ਤੋਂ ਬਾਅਦ ਬਣੀ ਹੈ ਸਹਿਸਕ੍ਰਿਤੀ, ਉਸ ਤੋਂ ਬਾਅਦ ਅਸੀਂ ਗਾਥਾ ਵੀ ਕਹਿੰਦੇ ਹਾਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੇ ਬਚਨ ਵਿੱਚ ਜੋ ਆਪ ਜੀ ਨੇ ਸਰਵਣ ਕੀਤਾ ਹੈ ਕਿ ਸੰਤ ਉਦਮ ਦਿਆਲਨ, ਰੱਬ ਦੇ ਪਿਆਰੇ ਸੰਤ ਜਨ ਜਿਹੜੇ ਨੇ ਉਹਨਾਂ ਦਾ ਉਧਾਰ ਹੁੰਦਾ ਜਾਂ ਉਹ ਤਰਦੇ ਨੇ ਕਿਵੇਂ, ਦਿਆਲ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਉਹਦੀ ਅੰਮ੍ਰਿਤ ਬਾਣੀ ਦਾ ਓਟ ਆਸਰਾ ਲੈ ਕੇ। ਇਸ ਤੁਕ ਨੂੰ ਫਿਰ ਦੁਬਾਰਾ ਪੜੋ ਆਪ ਜੀ।
ਸੰਤ ਉਦਰਨ ਦਿਆਲਨ ਆਸਰੰ ਗੋਪਾਲ ਕੀਰਤਨ,
ਰੱਬ ਦੇ ਪਿਆਰੇ ਸੰਤ ਜਨ ਦਿਆਲੂ ਪਰਮਾਤਮਾ ਦੇ ਕੀਰਤਨ ਦਾ ਆਸਰਾ ਲੈਂਦੇ ਆ। ਕੀਰਤਨ ਦਾ ਆਸਰਾ ਲੈ ਕੇ ਉਹ ਇਸ ਭਵ ਸਾਗਰ ਨੂੰ, ਇਸ ਸੰਸਾਰ ਨੂੰ ਤਰਦੇ ਨੇ, ਉਹਨਾਂ ਦਾ ਉਧਾਰ ਹੁੰਦਾ ਹੈ।
ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਰ,
ਜਿਹਨਾਂ ਸੰਤ ਜਨਾਂ ਨੇ ਕੀਰਤਨ ਦਾ, ਸ਼ਬਦ ਦਾ, ਬਾਣੀ ਦਾ ਸਹਾਰਾ ਲਿਆ, ਤੇ ਸਤਿਗੁਰੂ ਕਹਿੰਦੇ ਨੇ ਕਿ ਨਿਰਮਲੰ ਸੰਤ ਸੰਗੇਨ, ਉਹਨਾਂ ਸੰਤਾਂ ਦੀ, ਉਹਨਾਂ ਗੁਰਮੁਖਾਂ ਦੀ ਸੰਗਤ ਕਰਕੇ ਮੈਲੇ ਹਿਰਦੇ ਜਿਹੜੇ ਨੇ ਉਹ ਵੀ ਨਿਰਮਲ ਹੋ ਜਾਂਦੇ ਆ, ਪਰ ਨਾਲ ਉਹ ਹਿਰਦੇ ਜਿਹੜੇ ਨੇ ਪਾਰ ਬ੍ਰਹਮ ਪਰਮੇਸ਼ਵਰ ਦੀ ਓਟ ਲੈਂਦੇ ਆ, ਅਕਾਲ ਪੁਰਖ ਦੀ ਓਟ ਲੈਂਦੇ ਆ। ਪਹਿਲੇ ਸਲੋਕ ਦੇ ਅਖਰੀ ਅਰਥ ਇਹ ਨੇ ਜੀ ਕਿ ਪਰਮਾਤਮਾ ਦੇ ਸੰਤ ਜਨ ਪਰਮੇਸ਼ਵਰ ਦੇ ਕੀਰਤਨ ਦਾ, ਨਾਮ ਦਾ ਸਹਾਰਾ ਲੈ ਕੇ ਉਹਨਾਂ ਦਾ ਉਧਾਰ ਹੁੰਦਾ, ਤੇ ਜਿਹੜਾ ਬੰਦਾ ਉਹਨਾਂ ਦੀ ਸੰਗਤ ਕਰਦਾ ਉਹਦਾ ਹਿਰਦਾ ਵੀ ਨਿਰਮਲ ਹੋ ਜਾਂਦਾ ਹੈ, ਤੇ ਉਹ ਬੰਦਾ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਓਟ ਲੈਂਦਾ ਹੈ। ਪਹਿਲੇ ਸਲੋਕ ਵਿੱਚ ਪ੍ਰਭੂ ਦੇ ਪਿਆਰੇ ਸੰਤ ਜਨ ਉਹਨਾਂ ਦਾ ਆਪਣੀ ਸਾਧਨਾ, ਕੀਰਤਨ, ਬਾਣੀ, ਨਾਮ, ਤੇ ਫਿਰ ਉਹਨਾਂ ਦੀ ਸੰਗਤ ਕਰਕੇ ਜਿਹੜੇ ਜੀਵ ਪਰਮਾਤਮਾ ਦਾ ਸਹਾਰਾ ਲੈਂਦੇ ਆ। ਥੋੜ੍ਹੀ ਜਿਹੀ ਇਹਦੇ ਵਕਤ ਅਨੁਸਾਰ ਆਪਾਂ ਇਹਦੀ ਵਿਚਾਰ ਜ਼ਰੂਰ ਕਰ ਲੈਂਦੇ ਹਾਂ। ਤਕਰੀਬਨ ਹਰ ਟੀਕਾਕਾਰ ਨੇ ਅਰਥ ਇਹੀ ਕੀਤੇ ਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ 'ਚ ਸਤ ਸੰਗਤ 'ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਸਤ ਸੰਗਤ ਕੇਵਲ ਇਕੱਠ ਦਾ ਨਾਮ ਨਹੀਂ, ਜੇ ਅਸੀਂ ਦੇਖੀਏ ਇੱਕ ਇਕੱਠ ਹੁੰਦਾ ਜੀ, ਹਰ ਇਕੱਠ ਜਿਹੜਾ ਉਹ ਸਤ ਸੰਗਤ ਨਹੀਂ, ਇੱਕ ਇਕੱਠ ਉਹ ਵੀ ਹੁੰਦਾ ਜਨ ਸਮੂਹ ਹੁੰਦਾ ਜਿੱਥੇ ਬੈਠੇ ਹੋਏ ਬੰਦਿਆਂ ਦੇ ਅੰਦਰ ਮਲੀਨਤਾ ਵੱਲ ਖੰਡਾਵ ਚਲੇ ਜਾਂਦੇ ਆ, ਤੇ ਇੱਕ ਜਨ ਸਮੂਹ ਇੱਕ ਇਕੱਠ ਹੁੰਦਾ ਜਿੱਥੇ ਬੈਠ ਕੇ ਸੱਚ ਇਹਵੇ ਕਿ ਬੰਦੇ ਦੇ ਅੰਦਰ ਨੂੰ ਪੂਰਨ ਤੌਰ 'ਤੇ ਟਿਕਾ ਮਿਲ ਜਾਂਦਾ ਹੈ, ਅੰਦਰ ਨੂੰ ਠੰਡ ਪੈ ਜਾਂਦੀ ਹੈ। ਆਈ ਲਫਜ਼ ਹੈ ਸੰਤ, ਤੇ ਮੈਂ ਆਪ ਨੂੰ ਬੇਨਤੀ ਕਰਾਂ ਜਦੋਂ ਪਵਿੱਤਰ ਸ਼ਬਦ ਨੂੰ ਭੇਖ ਪਰਪੰਚ ਪਖੰਡ ਵਿੱਚ ਬਹੁਤ ਲੋਕ ਵਰਤਣ ਲੱਗ ਪੈਣ ਤੇ ਉਸ ਸ਼ਬਦ ਦੇ ਥੱਲੇ ਜੀਵਨ ਨਾ ਹੋਵੇ, ਜਿੰਨਾ ਸ਼ਬਦ ਪਵਿੱਤਰ ਹੈ ਉਸ ਸ਼ਬਦ ਦੇ ਥੱਲੇ ਓਨਾ ਉੱਚਾ ਜੀਵਨ ਨਾ ਹੋਵੇ, ਉਹਦੇ ਪਾਪ ਕਰਮ ਜਿਹੜੇ ਨੇ ਉਸ ਸ਼ਬਦ ਨੂੰ ਦਾਗੀ ਕਰਦੇ ਹੋਣ, ਤੇ ਫਿਰ ਬਹੁ ਗਿਣਤੀ ਵਿੱਚ ਲੋਕ ਜਿਹੜੇ ਨੇ ਉਸ ਸ਼ਬਦ ਤੋਂ ਹੇਟ ਕਰਨ ਲੱਗ ਪੈਂਦੇ ਆ, ਜਿਹੜਾ ਅੱਜ ਦਾ ਸਾਰਾ ਵਰਤਾਰਾ ਹੈ। ਕਿਉਂਕਿ ਮੈਨੂੰ ਪਤਾ ਇਹ ਸ਼ਬਦ ਅੱਜ ਆਇਆ, ਕਿਸੇ ਨੂੰ ਭਾਣਾ ਵੀ ਹੈ, ਕਿਸੇ ਨੂੰ ਨਹੀਂ ਵੀ ਭਾਉਣਾ। ਮੈਂ ਅਰਜ਼ ਕਰਾਂਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਰਾਤ ਵੀ ਦਾਸ ਨੇ ਕਿਹਾ, ਦੋਨੋਂ ਪੱਖ ਬਾਬਾ ਜੀ ਨੇ ਬਾਣੀ ਰੱਖੇ ਨੇ, ਜਿੱਥੇ ਇਸ ਪਵਿੱਤਰ ਸ਼ਬਦ ਥੱਲੇ ਜੀਵਨ ਕਮਾਉਣ ਵਾਲੇ ਨੇ, ਸਤਿਗੁਰਾਂ ਨੇ ਉਹਨਾਂ ਦਾ ਜ਼ਿਕਰ ਵੀ ਕੀਤਾ ਹੈ। ਤੇ ਪਿਆਰੋ, ਜਿੱਥੇ ਇਸ ਪਵਿੱਤਰ ਸ਼ਬਦ ਨੂੰ ਆਪਣੇ ਸਰੀਰ ਨਾਲ ਲਾ ਕੇ ਪਾਪ ਕਰਨ ਵਾਲੇ, ਪਖੰਡ ਕਰਨ ਵਾਲੇ ਨੇ, ਗੁਰੂ ਨੇ ਉਹਨਾਂ ਦਾ ਜ਼ਿਕਰ ਵੀ ਕੀਤਾ। ਜਿਵੇਂ ਅਸੀਂ ਅੰਮ੍ਰਿਤ ਬਾਣੀ 'ਚ ਹਜ਼ੂਰ ਦਾ ਇਹ ਪਵਿੱਤਰ ਬਚਨ ਪੜ੍ਹਦੇ ਹਾਂ, ਸੰਤ ਦੇ ਸਹੀ ਅਰਥ ਜੋ ਗੁਰਬਾਣੀ ਵਿੱਚ ਡੈਫੀਨੇਸ਼ਨ ਹੈ, ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਹਾਲਾਂ ਹੋਰ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਨੇ, ਜਿਹਦੇ ਵਿੱਚ ਸੰਤ ਜਨ ਦੇ ਜੀਵਨ ਨੂੰ ਬਿਆਨ ਕੀਤਾ। ਸੰਤ ਜਨ ਕੌਣ? ਮੈਂ ਆਪ ਨੂੰ ਫਿਰ ਬੇਨਤੀ ਕਰਾਂ, ਤਵੱਜੋ ਦਿਆ ਜੀ ਗੁਰਮੁਖੋ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਿੰਨੇ ਸ਼ਬਦ ਰੁਖਾਨੀ ਵਰਤੇ ਨੇ ਉਹ ਭਾਵੇਂ ਦੂਜੇ ਮਤਾਂ ਵਿੱਚ ਵੀ ਵਰਤੇ ਨੇ, ਪਰ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਸ਼ਬਦਾਂ ਦੀ ਵਿਆਖਿਆ ਉਹਨਾਂ ਮਤਾਂ ਤੋਂ ਨਿਰਾਲੀ ਦਿੱਤੀ ਹੈ। ਇਸ ਨੂੰ ਥੋੜ੍ਹਾ ਜਿਹਾ ਮਨ ਨੂੰ ਸਮਝਾਉਣ ਲਈ ਮੈਂ ਇੱਕ ਵਾਰ ਇੱਥੇ ਅਰਜ਼ ਕੀਤੀ ਸੀ, ਸ਼ਬਦ ਹੈ ਪੰਡਿਤ। ਜੇ ਅਨਮਤ ਵਿੱਚ ਦੇਖੋ ਉਹ ਪੰਡਿਤ ਦੇ ਅਰਥ ਵਿਦਵਾਨ ਕਰਨਗੇ, ਬ੍ਰਾਹਮਣ ਇੱਕ ਵਰਨ ਹੈ, ਕਾਜ਼ੀ ਇੱਕ ਜੱਜ ਹੈ, ਮੁੱਲਾ ਜਿਹੜਾ ਮੌਲਵੀ ਪੜ੍ਹਾਉਂਦਾ ਵੀ ਹੈ ਤੇ ਵਾਂਗ ਵੀ ਦਿੰਦਾ। ਪਰ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਸ਼ਨ ਕਰਾਂਗੇ, ਹੋ ਸਕਦਾ ਉਹ ਅਰਥ ਨਾ ਮਿਲਣ ਜਿਹੜੇ ਅਨਮਤ ਵਿੱਚ ਨੇ। ਇੱਥੇ ਸਤਿਗੁਰੂ ਨੇ ਹਰ ਉਹ ਸ਼ਬਦ ਦੇ ਅਰਥ ਨਵੇਂ ਬਣਾ ਦਿੱਤੇ। ਜਿਵੇਂ ਸ਼ਬਦ ਮੈਂ ਵਰਤਿਆ ਪੰਡਿਤ, ਗੁਰੂ ਗ੍ਰੰਥ ਸਾਹਿਬ ਵਿੱਚ ਪੰਡਿਤ ਕੌਣ ਹੈ? ਇਹ ਸਿੱਖ ਲਈ ਵੀ ਸ਼ਬਦ ਪੰਡਿਤ ਵਰਤਿਆ ਜਾਂਦਾ। ਮਹਾਰਾਜ ਜੀ ਕਹਿੰਦੇ, ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਇੱਥੇ ਦੇਖੋ, ਜਿਹੜਾ ਪਰਮਾਤਮਾ ਦੇ ਨਾਮ ਦਾ ਰਸ ਲੈਂਦਾ, ਜਿਹੜਾ ਆਪਣੇ ਮਨ ਨੂੰ ਪ੍ਰਬੋਧ ਹੈ, ਮਨ ਕਾਬੂ ਕਰਦਾ, ਮਹਾਰਾਜ ਕਹਿੰਦੇ ਉਹਦੀ ਸਿੱਖਿਆ ਸੁਣ ਕੇ ਜਗਤ ਦਾ ਉਧਾਰ ਹੁੰਦਾ। ਜਿਵੇਂ ਸ਼ਬਦ ਹੈ ਬ੍ਰਾਹਮਣ, ਗੁਰੂ ਗ੍ਰੰਥ ਸਾਹਿਬ ਵਿੱਚ ਇਹਦੀ ਪਰਿਭਾਸ਼ਾ ਹੈ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਸੋ ਬ੍ਰਾਹਮਣ ਕਈਅਤ ਕਹਿ ਖਮਾ ਹੈ। ਉੱਥੇ ਵਰਨ ਦੀ ਪਰਿਭਾਸ਼ਾ ਨਹੀਂ ਦਿੱਤੀ ਵੀ ਇਸ ਘਰ 'ਚ ਜੰਮਿਆ ਤੇ ਤਾਂ ਬ੍ਰਾਹਮਣ। ਮਹਾਰਾਜ ਕਹਿੰਦੇ ਨਹੀਂ, ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ। ਮੈਂ ਦੋ ਤਿੰਨ ਬੇਨਤੀਆਂ ਕਰ ਦਿਆਂਗਾ। ਜਿਵੇਂ ਸ਼ਬਦ ਨੂੰ ਮੈਂ ਵਰਤਿਆ ਕਾਜ਼ੀ, ਇਸਲਾਮ ਵਿੱਚ ਕਾਜ਼ੀ ਦਾ ਮਤਲਬ ਜਿਹੜਾ ਸ਼ਰ੍ਹਾਂ ਦੀ ਅਦਾਲਤ ਵਿੱਚ ਫੈਸਲੇ ਦਿੰਦਾ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਕਹਿੰਦੇ ਕਾਜ਼ੀ ਸੋ ਜੋ ਉਲਟੀ ਕਰੇ। ਕਾਜ਼ੀ ਉਹ ਹੈ ਜਿਹੜਾ ਵਾਸ਼ਨਾਵਾਂ ਤੋਂ ਉਲਟ ਕੰਮ ਕਰਦਾ, ਬੁਰਿਆਈਆਂ ਤੋਂ ਉਲਟ ਜਿਹੜਾ ਚੱਲਦਾ, ਤੇ ਜਿਹੜਾ ਬੁਰਿਆਈ ਤੋਂ ਉਲਟ ਚੱਲੇਗਾ ਉਹ ਚੰਗਿਆਈ ਹੋਵੇਗੀ। ਮੈਂ ਅਰਜ਼ ਕੀਤੀ, ਸ਼ਬਦ ਹੈ ਮੁੱਲਾ, ਜਾਂ ਅਸੀਂ ਸ਼ਬਦ ਵਰਤਦੇ ਮੁਸਲਮਾਨ। ਹਾਲਾਂ ਗੁਰੂ ਜੀ ਨੇ ਮੁਸਲਮਾਨ ਦੀ ਜਿਹੜੀ ਰੁਖਾਨੀ ਪਰਿਭਾਸ਼ਾ ਦਿੱਤੀ ਹੈ, ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਮਹਾਰਾਜ ਜੀ ਨੇ ਇਹ ਸਾਰੀ ਬਖਸ਼ਿਸ਼ ਕੀਤੀ, ਮੇਰ ਮਸੀਦ ਸਦਕ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜ਼ਾ ਹੋ ਮੁਸਲਮਾਨ। ਇਹ ਰੁਖਾਨੀ ਪਰਿਭਾਸ਼ਾ ਹੈ ਮੁਸਲਮਾਨ ਵੀਰ ਦੀ। ਤੇ ਜੇ ਇੱਕ ਸ਼ਬਦ ਵਿੱਚ ਕਹਿਣਾ ਹੋਵੇ ਤੇ ਬਾਬਾ ਜੀ ਕਹਿੰਦੇ ਮੁਸਲਮਾਨ ਮੋਮ ਦਿਲ ਹੋਵੇ। ਮੁਸਲਮਾਨ ਉਹ ਜਿਹੜਾ ਮੋਮ ਬੱਤੀ ਦੀ ਤਰ੍ਹਾਂ ਹੁੰਦਾ ਹੈ, ਮੋਮ ਆਪ ਪਿਘਲ ਦੀਏ ਤੇ ਦੋਨਾਂ ਦੁਨੀਆਂ ਨੂੰ ਪ੍ਰਕਾਸ਼ ਦਿੰਦੀਏ। ਮੁਸਲਮਾਨ ਵੋ ਹੈ ਜਿਹੜਾ ਆਪਣੀ ਕੁਰਬਾਨੀ ਕਰਕੇ ਦੂਜਿਆਂ ਨੂੰ ਚਾਨਣ ਦਿੰਦਾ ਪਿਆ ਹੈ। ਇਸੇ ਕਰਕੇ ਮੈਂ ਅਰਜ਼ ਕੀਤੀ, ਇਹ ਸ਼ਬਦ ਜੋਗੀ ਦੀ ਪਰਿਭਾਸ਼ਾ, ਗਿਆਨੀ ਦੀ ਪਰਿਭਾਸ਼ਾ, ਪਖੰਡੀ ਦੀ ਪਰਿਭਾਸ਼ਾ। ਹਾਲਾਂਕਿ ਪਖੰਡੀ ਦਾ ਅਰਥ ਕੇਵਲ ਆਦੰਬੀ ਨਹੀਂ, ਸੋ ਪਖੰਡੀ ਜੋ ਕਾਇਆ ਪਖਲ ਹੈ, ਇਹ ਵੀ ਇੱਕ ਫਿਰਕਾ ਸੀ ਜੋਗੀਆਂ ਦੀ ਤਰ੍ਹਾਂ। ਹਰ ਇੱਕ ਦੀ ਡੈਫੀਨੇਸ਼ਨ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਦਰਜ ਕੀਤੀ। ਤੇ ਮੈਂ ਆਪ ਨੂੰ ਬੇਨਤੀ ਕਰਨ ਲੱਗਾ, ਸੰਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸਵੀਕਾਰ ਕੀਤਾ ਹੈ, ਭੇਖ ਨੂੰ ਸਵੀਕਾਰ ਨਹੀਂ ਕੀਤਾ, ਪਰਪੰਚ ਨੂੰ ਸਵੀਕਾਰ ਨਹੀਂ ਕੀਤਾ। ਜਿੱਥੇ ਮਹਾਰਾਜ ਜੀ ਨੇ ਬਾਣੀ 'ਚ ਭਗਤ ਕਬੀਰ ਸਾਹਿਬ ਨੇ ਕਿਹਾ ਕਿ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਕੈ ਏਕੋ, ਉੱਥੇ ਉਹ ਗੁਰਮੁਖ ਪਿਆਰਿਓ ਭਗਤ ਮਹਾਂਪੁਰਖ ਕਹਿੰਦੇ ਆ, ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸਿਓ ਪੇਡਾ ਗਟਕਾਵੇਂ। ਉੱਥੇ ਉਹਨਾਂ ਨੇ ਪ੍ਰਪੰਚ ਦਾ ਪਖੰਡ ਦਾ ਉਹਦਾ ਵਿਰੋਧ ਕੀਤਾ। ਪਰ ਮੈਂ ਬੇਨਤੀ ਕਰਾਂਗਾ ਸਾਨੂੰ ਜਿਹੜਾ ਸ਼ਬਦ ਆਇਆ ਹੈ ਇਹ ਪਖੰਡ ਨਾਲ ਸੰਬੰਧਿਤ ਨਹੀਂ, ਇਹ ਉੱਤਮ ਜੀਵਨ ਨਾਲ ਸੰਬੰਧਿਤ ਹੈ। ਪਰਮਾਤਮਾ ਦੇ ਸੰਤ ਜਨ ਉਹ ਦਿਆਲ ਪਰਮੇਸ਼ਵਰ ਦਾ ਕੀਰਤਨ ਕਰਕੇ ਆਪਣਾ ਉਧਾਰ ਕਰ ਲੈਂਦੇ ਆ। ਜਿਹੜਾ ਉਹਨਾਂ ਦੀ ਸੰਗਤ ਕਰਦਾ ਹੈ ਉਹਨਾਂ ਦੇ ਹਿਰਦੇ ਨਿਰਮਲ ਹੋ ਜਾਂਦੇ ਆ ਤੇ ਉਹ ਬੰਦਾ ਓਟ ਪਰਮਾਤਮਾ ਦੀ ਲੈਂਦਾ ਹੈ। ਦੇਖੋ ਹਰ ਬੰਦੇ ਦਾ ਆਪੋ ਆਪਣਾ ਸੁਭਾਅ ਹੈ। ਜੇ ਇਹ ਕਹੀਏ ਨਾ ਜੀ ਵੀ ਅਸਰ ਨਹੀਂ ਹੁੰਦਾ, ਦਾਸ ਨੇ ਤੇ ਇੱਕ ਦਿਨ ਬੇਨਤੀ ਕੀਤੀ ਸੀ, ਸੁਗੰਧੀ ਤੇ ਦੁਰਗੰਧੀ ਦੋ ਸ਼ਬਦ ਅਸੀਂ ਵਰਤਨੇ ਆ, ਬਦਬੋ ਜਿਹਨੂੰ ਕਹਿੰਦੇ ਆ, ਸੁਗੰਧੀ ਤੇ ਦੁਰਗੰਧੀ, ਇਹਨਾਂ ਦੀ ਵੀ ਤੇ ਤਸੀਰ ਆਪਣੀ ਹੈ ਨਾ। ਜਿੱਥੇ ਸੁਗੰਧੀ ਹੋਵੇਗੀ ਤੇ ਲੋਕੀ ਅਦ੍ਰਿਸ਼ਟ ਉਹਦੀ ਉਹ ਜਿਹੜੀ ਸੁਗੰਧੀ ਹੈ ਉਹ ਆਵਾਜ਼ਾਂ ਤੇ ਨਹੀਂ ਮਾਰਦੀ ਤੇ ਸੁਗੰਧੀ ਦਾ ਰੂਪ ਵੀ ਨਹੀਂ ਦਿਸਦਾ। ਮੰਨ ਲਓ ਗੁਲਾਬ ਦਾ ਫੁੱਲ ਖਿੜਿਆ ਜਾਂ ਰਾਤ ਦੀ ਰਾਣੀ ਹੈ, ਗੁਲਾਬ ਦਾ ਫੁੱਲ ਤਾਂ ਦਿਨ ਦਿਸਦਾ ਵੀ ਪਿਆ, ਉਹਦਾ ਰੰਗ ਵੀ ਦਿਸ ਰਿਹਾ ਤੇ ਆਪਾਂ ਕੁਦਰਤੀ ਤੌਰ ਤੇ ਉਹਦੇ ਰੰਗ ਨੂੰ ਰੂਪ ਨੂੰ ਦੇਖ ਕੇ ਉੱਧਰ ਆਕਰਸ਼ਿਤ ਹੋ ਜਾਂਗੇ, ਪਰ ਰਾਤ ਦੀ ਰਾਣੀ ਤਾਂ ਨਜ਼ਰ ਵੀ ਨਹੀਂ ਆਉਂਦੀ ਪਈ। ਪਰ ਜਦੋਂ ਬੰਦਾ ਉੱਥੋਂ ਲੰਘਦਾ ਤੇ ਉਹਨੂੰ ਉਸ ਰਾਤ ਦੀ ਰਾਣੀ ਦੇ ਫੁੱਲਾਂ ਦੀ ਸੁਗੰਧੀ ਆਉਂਦੀ ਹੈ, ਮਹਿਕ ਆਉਂਦੀ ਹੈ, ਉਹ ਲੰਘਦਾ ਹੋਇਆ ਬੰਦਾ ਉੱਥੇ ਰੁਕ ਜਾਂਦਾ ਹੈ ਤੇ ਇਹ ਸ਼ਬਦ ਕਹਿੰਦਾ ਦੇਖੋ ਕਿੱਡੇ ਕਮਾਲ ਦੀ ਸੁਗੰਧੀ ਆ ਰਹੀ, ਕਿੰਨੀ ਸੋਹਣੀ ਸਮੈਲ ਹੈ, ਤੇ ਨਾਲ ਕਹਿੰਦਾ ਰਾਤ ਦੀ ਰਾਣੀ ਲੱਗਦੀ ਇੱਥੇ ਕਿਤੇ। ਮੈਂ ਆਪ ਨੂੰ ਬੇਨਤੀ ਕਰਾਂ, ਹਨੇਰੇ 'ਚ ਰੁੱਖ ਦਿਸ ਵੀ ਨਹੀਂ ਰਿਹਾ, ਸੁਗੰਧੀ ਦਾ ਰੂਪ ਵੀ ਕੋਈ ਨਹੀਂ, ਪਰ ਉਹਦੀ ਤਸੀਰ ਜਿਹੜੀ ਹੈ ਉਹ ਅਦ੍ਰਿਸ਼ਟ ਲੰਘਣ ਵਾਲਿਆਂ ਤੇ ਹਰ ਹਾਲਤ ਵਿੱਚ ਅਸਰ ਕਰੇਗੀ। ਰੱਬ ਦਾ ਪਿਆਰਾ ਸੰਤ ਜਨ ਬੰਦਗੀ ਵਾਲਾ, ਉਹਨੂੰ ਕੋਈ ਲੋੜ ਨਹੀਂ ਵਿਸ਼ੇਸ਼ ਭੇਖ ਬਣਾਉਣ ਦੀ, ਉਹਨੂੰ ਕੋਈ ਲੋੜ ਨਹੀਂ ਕਿ ਵਿਸ਼ੇਸ਼ ਲੋਕਾਂ ਦਾ ਇਕੱਠ ਕਰਨ ਦੀ। ਸੱਚ ਇਹ ਵੇ ਕਿ ਜਿਵੇਂ ਰਾਤ ਦੀ ਰਾਣੀ ਲੰਘਦੇ ਹੋਏ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਏ, ਜਿਹਨੂੰ ਰੱਬ ਇਬਾਦਤ ਬੰਦਗੀ ਦੀ ਦਾਤ ਦੇ, ਲੰਘਦੇ ਹੋਏ ਲੋਕ ਉਹਦੇ ਜੀਵਨ ਤੋਂ ਪ੍ਰਭਾਵਿਤ ਜ਼ਰੂਰ ਹੁੰਦੇ ਆ। ਮੈਂ ਸਿਰਫ ਅੱਜ ਪੋਜ਼ਿਟਿਵ ਪੱਖ ਲੈ ਰਿਹਾ, ਪਰ ਮਨ 'ਚ ਬੜੇ ਖਿਆਲ ਉੱਠਣਗੇ ਵੀ ਪਖੰਡੀਆਂ ਕੋਲ ਵੀ ਕਰੋੜਾਂ ਲੋਕ ਜਾਂਦੇ। ਮੈਂ ਸਿਰਫ ਇੱਕ ਬੇਨਤੀ ਕਰਨ ਲੱਗਾ, ਇੱਥੇ ਅਸੀਂ ਉਹ ਲੈ ਰਹੇ ਹਾਂ ਪੋਜ਼ਿਟਿਵ ਕਿ ਜਿਨ੍ਹਾਂ ਉੱਤੇ ਰੱਬ ਦੀ ਕਿਰਪਾ ਹੋਵੇ, ਬਖਸ਼ਿਸ਼ ਹੋਵੇ, ਉਸ ਸੰਤ ਦਾ ਜੀਵਨ ਕੀ ਹੈ। ਮੈਂ ਦੋ ਕੁ ਉਦਾਹਰਨਾਂ ਆਪ ਜੀ ਨੂੰ ਅੱਜ ਇਤਿਹਾਸ ਵਿੱਚੋਂ ਵੀ ਅਰਜ਼ ਕਰਾਂਗਾ। ਇੱਥੇ ਸਤਿਗੁਰੂ ਕਹਿੰਦੇ ਸੰਤ ਹੋਵੇ ਜਿਹਨੇ ਕੀਰਤਨ ਦਾ ਸਹਾਰਾ ਲਿਆ, ਸੰਤ ਉਹ ਨਹੀਂ ਜਿਹੜਾ ਸਰਕਾਰ ਦਾ ਸਹਾਰਾ ਲੈਂਦਾ ਹੈ, ਸੰਤ ਹੋਵੇ ਜਿਹਨੇ ਇਬਾਦਤ ਦਾ ਸਹਾਰਾ ਲਿਆ, ਸੰਤ ਹੋਵੇ ਜਿਹਦੀ ਜ਼ਿੰਦਗੀ ਪਰਮਾਤਮਾ ਦੇ ਨਾਮ ਨੂੰ ਸਮਰਪਿਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਐਸੇ ਸੰਤ ਦਾ ਜੀਵਨ ਮਹਾਰਾਜ ਦੱਸਦੇ ਆ, ਆਠ ਪੈਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮਿੱਠਾ ਮਾਨੇ, ਏਕ ਨਾਮ ਸੰਤਨ ਆਧਾਰ, ਹੋਏ ਰਹਿ ਸਭ ਕੀ ਪਗਸ਼ਾਰ। ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾ ਕੇ ਕੇਵਲ ਨਾਮ, ਸੰਤ ਦੀ ਜ਼ਿੰਦਗੀ ਦਾ ਵਰਤਨ ਵਿਕਾਰ ਕੇਵਲ ਪਰਮਾਤਮਾ ਦਾ ਨਾਮ ਹੈ, ਵਰਤਨ ਜਾ ਕੇ ਕੇਵਲ ਨਾਮ। ਮਹਾਰਾਜ ਕਹਿੰਦੇ ਨੇ ਉਹਦਾ ਜ਼ਿੰਦਗੀ 'ਚ ਨਾਮ ਤੋਂ ਬਿਨਾਂ ਕੁਝ ਕੁਝ ਹੈ ਨਹੀਂ, ਭੋਜਨ ਗੋਪਾਲ ਕੀਰਤਨ ਹੈ। ਰੱਬ ਦੀ ਬੰਦਗੀ ਕਰਨ ਵਾਲਾ ਸੰਤ ਜਨ ਉਹਦਾ ਪਿਆਰੇ ਜ਼ਿੰਦਗੀ ਦਾ ਆਧਾਰ ਸਿਮਰਨ ਭਜਨ ਕੀਰਤਨ ਹੈ, ਇਕੱਲਾ ਇਹ ਨਹੀਂ। ਉਹਦਾ ਫਿਰ ਜੀਵਨ ਇੰਨਾ ਕੁ ਠੰਡਾ ਹੈ, ਫਿਰ ਅਰਸੁਣੀ ਇੰਨਾ ਕੁ ਸ਼ਾਂਤ ਹੈ, ਕਈ ਵਾਰੀ ਉਹਦੇ ਨਾਲ ਲੋਕ ਵਧੀਕੀ ਵੀ ਕਰ ਜਾਣ, ਉਹ ਅੰਦਰੋਂ ਟਿਕਿਆ ਹੋਇਆ ਹਿਰਦਾ ਉਸ ਵਧੀਕੀ ਨੂੰ ਬਰਦਾਸ਼ਤ ਕਰ ਜਾਂਦਾ ਹੈ। ਦੇਖੋ ਸ਼ਸਤਰ ਦੀ ਫੱਟ ਨੂੰ ਗੋਲੀ ਵੱਜੇ ਕਿਸੇ ਨੂੰ, ਚਲੋ ਉਹਨੂੰ ਮੈਂ ਸ਼ਬਦ ਵਰਤ ਰਿਹਾ, ਰੱਬ ਕਰੇ ਕਿਸੇ ਤੇ ਨਾ ਹੋਵੇ ਐਸਾ, ਗੋਲੀ ਵੱਜਦੀ ਹੈ ਬਹਾਦਰ ਬੰਦਾ ਸਹਿ ਜਾਂਦਾ, ਤਲਵਾਰ ਨਾਲ ਵਾਰ ਕੋਈ ਕਰੇ ਬੰਦਾ ਸਹਿ ਜਾਂਦਾ, ਨੇਜ਼ਾ ਕੋਈ ਮਾਰੇ, ਨਾਗਨੀ ਮਾਰੇ, ਤੀਰ ਮਾਰੇ, ਸਹਿ ਜਾਂਦਾ, ਪਿਆਰੇ ਸੂਰਮਾ ਸਹਿੰਦਾ, ਪਰ ਬੋਲ ਦੇ ਤੀਰ ਨੂੰ ਕੇਵਲ ਰੱਬ ਦਾ ਪਿਆਰਾ ਸੰਤ ਜਾਂ ਨਹੀਂ ਸਹਿ ਸਕਦਾ। ਬੋਲ ਸਹਿਣਾ ਬੜਾ ਮੁਸ਼ਕਲ ਹੁੰਦਾ ਹੈ। ਸੰਤ ਜਨ ਉਹਵੇ ਜਿਹੜਾ ਨਿੰਦਿਆ ਦੇ ਬੋਲ ਵੀ ਸਹਾਰ ਜਾਂਦਾ, ਜਿੰਨਾ ਲੋਕ ਨਿੰਦਦੇ ਨੇ ਇੰਨਾ ਉਹ ਇਬਾਦਤ ਵਿੱਚ ਉਹਨਾਂ ਰੱਬ ਵਾਲੇ ਪਾਸੇ ਜੁੜ ਜਾਂਦਾ। ਸਤਿਗੁਰੂ ਨੇ ਬਾਣੀ 'ਚ ਇੱਕ ਪ੍ਰਮਾਣ ਦਿੱਤਾ ਹੈ, ਗੁਰੂ ਅਰਜਨ ਸਾਹਿਬ ਦੇ ਬਚਨ ਹੈ ਜੀ, ਸਤਿਗੁਰਾਂ ਨੇ ਬੰਦਗੀ ਕਰਨ ਵਾਲੇ ਸੰਤ ਦੀ ਤੁਲਨਾ ਰੁੱਖ ਨਾਲ ਕੀਤੀ, ਕਿਉਂਕਿ ਅੱਜ ਮਹਾਰਾਜ ਕਹਿੰਦੇ ਆ ਕਿ ਆਪ ਉਹਨੇ ਕੀਰਤਨ ਦਾ ਸਹਾਰਾ ਲਿਆ, ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ।
ਮੈਂ ਹੁਣੇ ਪ੍ਰਮਾਣ ਦਿੱਤਾ ਬਾਬਾ ਜੀ ਦੀ ਬਾਣੀ ਚੋਂ ਜਿੰਨਾ ਸਾਸ ਗਿਰਾਸ ਨਾ ਵਿਸਰੈ। ਮਹਾਰਾਜ ਕਹਿੰਦੇ ਉਹ ਅੰਦਰੋਂ ਇੰਨੇ ਕੁ ਟਿਕ ਜਾਂਦੇ ਆ ਕਿ ਮੰਨ ਲਓ ਉਹਨਾਂ ਨੂੰ ਕੋਈ ਮਾੜਾ ਵੀ ਕਹੇ ਨਾ, ਸੱਚ ਇਹ ਵੀ ਉਹ ਮਾੜੇ ਕਹਿਣ ਵਾਲੇ ਬੰਦੇ ਦਾ ਵੀ ਭਲਾ ਕਰ ਜਾਂਦੇ ਆ। ਸਤਿਗੁਰੂ ਨੇ ਇੱਕ ਉਦਾਹਰਣ ਦਿੱਤੀ, ਮੰਨ ਲਓ ਇੱਕ ਰੁੱਖ ਹੈ, ਇਹ ਬਾਣੀ ਚੋਂ ਮਾਰੂ ਰਾਗ ਦਾ ਸ਼ਬਦ ਹੈ, ਇੱਕ ਦਰਖਤ ਹੈ ਰੁੱਖ ਹੈ, ਇੱਕ ਇਨਸਾਨ ਆਇਆ ਉਹਨੇ ਉਹਨੂੰ ਆਰੀ ਨਾਲ ਰੁੱਖ ਨੂੰ ਕੱਟਣਾ ਸ਼ੁਰੂ ਕਰ ਦਿੱਤਾ, ਕੁਹਾੜੇ ਨਾਲ ਵੱਢਣ ਲੱਗ ਪਿਆ। ਪਰ ਪਿਆਰੇ ਜਿਉਂ ਜਿਉਂ ਆਰੀ ਤੇ ਕੁਹਾੜਾ ਉਸ ਰੁੱਖ ਤੇ ਚੱਲਦਾ ਹੈ, ਉਹ ਕਦੀ ਕੱਟਣ ਵਾਲੇ ਨੂੰ ਵੱਧ ਸੀਸ ਨਹੀਂ ਦਿੰਦਾ। ਮੇਰੇ ਮਨ ਚ ਪਿਛਲੀ ਵਾਰੀ ਜਦੋਂ ਕਥਾ ਆਈ ਗੁਰੂ ਅਰਜਨ ਦੇਵ ਦਾ ਸ਼ਹਾਦਤ ਵਾਲਾ ਦਿਨ ਸੀ ਜਦੋਂ, ਅੱਜ ਵੀ ਮੈਂ ਸੋਚ ਰਿਹਾ ਸੀ ਸੱਚੇ ਪਾਤਸ਼ਾਹ ਗੱਲ ਕਰਨੀ, ਕਥਾ ਕਰਨੀ, ਪ੍ਰਮਾਣ ਦੇਣੇ ਬੜੇ ਸੌਖੇ ਨੇ, ਬੋਲਣਾ ਇੱਕ ਕਲਾ ਹੈ, ਗਲੇ ਰਹੀ ਬੰਦਾ ਬੋਲਦਾ। ਹੇ ਗੁਰੂ ਅਰਜਨ ਦੇਵ, ਕਿੰਨਾ ਕੁ ਅੰਦਰ ਠਰਿਆ ਹੈ ਜੇ ਬ੍ਰਹਮ ਗਿਆਨੀ ਸੰਤ ਦੇ ਮਹਾਂਪੁਰਖ ਸਾਧ ਦੇ ਸਮਰੱਥ ਗੁਰੂ ਦੇ ਦਰਸ਼ਨ ਕਰਨੇ ਨੇ। ਧੰਨ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠੇ ਨੇ, ਭਾਣਾ ਮਿੱਠਾ ਲੱਗਦਾ ਸਵੀਕਾਰ ਕਰਦੇ ਪਿਆ, ਕਿਸੇ ਨੂੰ ਵੱਧ ਚੀਜ਼ ਨਹੀਂ ਦਿੱਤੀ। ਪਿਆਰੇ ਤੇਰਾ ਕੀ ਆ ਮਿੱਠਾ ਲੱਗ ਹੈ, ਕਿੱਡੀ ਵੱਡੀ ਜਰਾਂਦ ਹੈ। ਤੇ ਜਦੋਂ ਇਹ ਸੂਰ ਦਾ ਮੈਂ ਅੱਜ ਵਚਨ ਜਿਹੜਾ ਸਾਂਝਾ ਕਰਨ ਲੱਗਾ, ਰੁੱਖ ਨੂੰ ਕੱਟਿਆ ਉਹਨੇ ਕੋਈ ਵੱਧ ਸੀਸ ਨਹੀਂ ਦਿੱਤੀ। ਤੇ ਮਹਾਰਾਜ ਕਹਿੰਦੇ ਜਿੰਨੇ ਕੱਟਿਆ, ਰੁੱਖ ਕਹਿੰਦਾ ਚੱਲ ਤੂੰ ਤਾਂ ਮੈਨੂੰ ਕੱਟ ਹੀ ਦਿੱਤਾ, ਪਰ ਮੇਰੀ ਤੂੰ ਕਸ਼ਤੀ ਬਣਾ ਲਈ, ਬੇੜੀ ਬਣਾ ਲਈ, ਤੂੰ ਮੇਰਾ ਬੁਰਾ ਕੀਤਾ ਪਰ ਮੈਂ ਤੇਰਾ ਬੁਰਾ ਨਹੀਂ ਕਰਨਾ, ਤੂੰ ਕੱਟ ਕੇ ਬੇੜੀ ਬਣਾ ਲਈ। ਜਦੋਂ ਦਰਿਆ ਪਾਣੀ ਨਾਲ ਭਰੇਗਾ, ਤੂੰ ਡੁੱਬਣ ਲੱਗੇਗਾ, ਤੇਰੇ ਤੋਂ ਇਕੱਲੇ ਤੋਂ ਤਰਿਆ ਨਾ ਜਾਏ। ਕਸ਼ਤੀ ਕਹਿੰਦੀ ਹੈ ਤੂੰ ਮੇਰਾ ਸਹਾਰਾ ਲੈ ਲਈ, ਮੈਂ ਤੈਨੂੰ ਡੁੱਬਦੇ ਹੋਏ ਨੂੰ ਵੀ ਕਿਨਾਰੇ ਲਾ ਦਿਆਂਗਾ। ਸੱਚ ਇਹ ਵੀ ਸੰਤ ਜਾਣਤਾ ਮਾੜਾ ਕਰਨ ਵਾਲਿਆਂ ਦਾ ਵੀ ਭਲਾ ਮੰਗਦਾ ਹੈ। ਮਹਾਰਾਜ ਜੀ ਨੇ ਬਾਣੀ ਚ ਕਿਹਾ ਸ਼ਸਤਰ ਤੀਖਣ ਕਾਢ ਡਾਰਿਓ ਮਨ ਨਾ ਕੀਨੋ ਰੋਸ। ਮੈਂ ਤਾਂ ਹੀ ਬੇਨਤੀ ਕਰਨ ਲੱਗਾ, ਇਸ ਵੀ ਸਤਿਗੁਰੂ ਜੀ ਨੇ ਪ੍ਰਮਾਣ ਦਿੱਤਾ ਹੈ ਸੰਤ ਦਾ, ਸ਼ਸਤਰ ਤੀਖਣ ਕਾਜ ਡਾਰਿਓ ਮਨ ਨਾ ਕੀਨੋ ਰੋਸ, ਕਾਜ ਉਆਉ ਕੋ ਲੈ ਸਵਾਰਿਓ ਤਿਲ ਨਾ ਦੀਨੋ ਦੋਸ਼। ਮਹਾਰਾਜ ਕਹਿੰਦੇ ਮਨ ਮੇਰੇ ਰਾਮ ਰਹੁ ਨਿਤ ਨੀਤ, ਪਰਮਾਤਮਾ ਦੀ ਇਬਾਦਤ ਕਰ, ਇਹ ਸੰਤਾਂ ਦੀ ਰੀਤ ਹੈ। ਚਰਨ ਤਲੈ ਉਹ ਗਾਏ ਬੈਸਿਓ ਸ੍ਰਮ ਦਇਓ ਸਰੀਰ, ਮਹਾਂ ਸਾਗਰ ਨਹਿ ਵਿਆਪੈ ਖਿਣੈ ਉਤਰਿਓ ਤੀਰ। ਉਹ ਵੱਢਣ ਵਾਲੇ ਨੂੰ ਵੀ ਲੱਕੜ ਦੀ ਬੇੜੀ ਕਿਨਾਰੇ ਲਾ ਦਿੰਦੀ ਹੈ, ਪਰ ਸੰਤ ਜਨ ਜਦੋਂ ਗੱਲ ਕਰੇਗਾ ਰੱਬ ਦੀ ਬਾਣੀ ਦੀ ਸ਼ਬਦ ਦੀ, ਇਸ ਸਲੋਕ ਨੂੰ ਫਿਰ ਮੈਂ ਬੇਨਤੀ ਕਰਾਂਗਾ, ਧਿਆਨ ਨਾਲ ਦੇਖੋ, ਸੰਤ ਜਨ ਦਿਆਲ ਪਰਮਾਤਮਾ ਦਾ ਕੀਰਤਨ ਕਰਕੇ ਆਪ ਤਰ ਗਏ। ਜਿਹੜਾ ਉਹਨਾਂ ਦੀ ਸੰਗਤ ਕਰਦਾ ਉਹ ਪਵਿੱਤਰ ਹੁੰਦਾ ਹੈ, ਤੇ ਜਿਹੜਾ ਪਵਿੱਤਰ ਹੁੰਦਾ ਸੰਤ ਦੀ ਸੰਗਤ ਕਰਨ ਵਾਲਾ ਰੱਬ ਦੇ ਗੀਤ ਗਾਉਣ ਲੱਗ ਪੈਂਦਾ ਹੈ। ਇੱਥੇ ਫਿਰ ਹੈ ਉਹ ਉਹਦੇ ਨਾਲ ਜੁੜਿਆ, ਜਿਹਦੇ ਨਾਲ ਜੁੜਿਆ ਸੰਤ ਜਨ ਉਹਦੇ ਨਾਲ ਜੋੜਦਾ ਹੈ। ਮੈਂ ਦੋ ਕੁ ਉਦਾਹਰਨਾਂ ਆਪ ਜੀ ਨੂੰ ਦੇਣਾ ਕਿ ਜੋ ਅਸੀਂ ਸੁਣਾਇਆ ਕਿ ਐਸੇ ਜੀਵਨ ਵਾਲੇ ਹੋਏ ਵੀ ਨੇ, ਹੈ ਵੀ ਬਿਲਕੁਲ, ਪਹਿਲਾਂ ਵੀ ਸਨ, ਅੱਜ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਰਹਿਣਗੇ। ਪਰ ਬੰਦੇ ਦੀ ਇੱਕ ਫਿਤਰਤ ਜੇ ਬਹੁ ਗਿਣਤੀ ਚ 99% ਜਿਉਂਦੇ ਜੀ ਬੰਦੇ ਦੀ ਈਗੋ ਹੋਮੇ ਕਹਿੰਦੀ ਹੈ ਨਹੀਂ ਤੇਰੇ ਵਰਗਾ ਕੋਈ ਨੀ, ਕੇਵਲ ਤੂੰ ਹੀ ਹੈ, ਜੋ ਤੇਰੇ ਕੋਲ ਗੁਣ ਹੋਈ ਬਸ, ਬਾਕੀ ਕਿਸੇ ਕੋਲ ਨਹੀਂ। ਇਹ ਖੋਮੇ ਟਿਕਣ ਨਹੀਂ ਦਿੰਦੀ। ਇੱਕ ਸੇਵਾ ਪੰਥੀ ਸਤ ਪੁਰਸ਼ ਹੋਏ ਨੇ ਬਾਬਾ ਬੁੱਧੂ ਸਾਹਿਬ ਜੀ, ਆਪ ਜੀ ਨੇ ਨਾਂ ਸੁਣਿਆ ਹੋਣਾ। ਮੈਂ ਸਿਰਫ ਦੋ ਕੁ ਉਦਾਹਰਨਾਂ ਦਿਆਂਗਾ ਕਿ ਇੱਕ ਜੁੜਿਆ ਹੋਇਆ ਸੰਤ ਜਿੱਥੋਂ ਦਾਤ ਲੈ ਰਿਹਾ ਉਹਨੂੰ ਕਹਿੰਦਾ ਜੇ ਮੇਰੇ ਕੋਲ ਤੈਨੂੰ ਕੁਝ ਠੰਡ ਮਿਲੀ ਏ, ਮੇਰੇ ਤੱਕ ਸੀਮਤ ਨਾ ਰਹੀ, ਆ ਮੈਂ ਤੈਨੂੰ ਉਹਦੇ ਕੋਲ ਲੈ ਜਾਂਦਾ ਜਿੱਥੋਂ ਮੈਂ ਠੰਡ ਲੈ ਕੇ ਆਇਆ। ਬਾਬਾ ਬੁੱਧੂ ਸਾਹਿਬ ਭੇਰੇ ਰਹਿੰਦੇ ਸਨ ਸੇਵਾ ਪੰਥੀ, ਤੇ ਇਹ ਸਾਦੇ ਜੇ ਕੱਪੜੇ ਪਾਏ ਹੋਣੇ, ਸਾਰਾ ਦਿਨ ਸੇਵਾ ਚ ਰਹਿਣਾ, ਭਾਂਡੇ ਮਾਂਜਦੇ ਰਹਿਣਾ, ਤੰਦੂਰ ਤਪਾ ਕੇ ਨਾ ਰੋਟੀਆਂ ਪਕਾਉਂਦੇ ਹੁੰਦੇ ਸਨ ਸੰਗਤ ਲਈ ਆਪੇ, ਐ ਜੇਠ ਤਪਣਾ ਤੇ ਤਪਦੇ ਜੇਠ ਵੀ ਦੁਪਹਿਰੇ ਇਹਨਾਂ ਨੇ ਪ੍ਰਸ਼ਾਦੇ ਲਾਣੇ ਕਦੇ ਤੰਦੂਰ ਤੇ, ਇੱਕ ਗਰਮੀ ਦੂਜਾ ਨਾਮ ਨਾਲ ਚਿਹਰੇ ਤੋਂ ਲਾਲੀ ਪਖਣੀ। ਕਹਿੰਦੇ ਤੰਦੂਰ ਤਪਾ ਕੇ ਬੈਠੇ ਤੇ ਇੱਕ ਛਪਾਈ ਆ ਗਿਆ, ਉਹ ਉਸ ਵੇਲੇ ਦੀ ਗੱਲ ਕਰ ਰਹੇ। ਉਹਨੇ ਆਉਂਦਿਆਂ ਕੀਤਾ, ਉਹਨੇ ਕਿਹਾ ਜੀ ਆ ਪ੍ਰਸ਼ਾਦੇ ਲਾ ਦੇ, ਪਰ ਉਹਨੂੰ ਪਤਾ ਨਹੀਂ ਸੀ ਇਹ ਮਹੰਤ ਨੇ। ਉਹਦੇ ਭਾਣੇ ਆਮ ਬੰਦਾ, ਉਹਨਾਂ ਨੇ ਉਸੇ ਵਕਤ ਨਾਮ ਜਪਦਿਆਂ ਪ੍ਰਸ਼ਾਦਾ ਲਾ ਦਿੱਤਾ, ਦੋ ਪ੍ਰਸ਼ਾਦੇ ਲਾਏ ਬਿਲਕੁਲ ਠੀਕ, ਤੀਜਾ ਪ੍ਰਸ਼ਾਦਾ ਲਾਇਆ ਥੋੜ੍ਹਾ ਜਿਹਾ ਸੜ ਗਿਆ। ਉਹ ਸੱਜਣ ਨੇ ਕੀ ਕੀਤਾ, ਉਸ ਵਕਤ ਦੀ ਜਿਹੜੀ ਹਕੂਮਤ ਸੀ, ਜਦੋਂ ਤੀਜਾ ਪ੍ਰਸ਼ਾਦਾ ਸੜਿਆ ਉਹਨੇ ਥੱਪੜ ਮਾਰ ਦਿੱਤਾ ਅਹਿਲਕਾਰ ਨੇ, ਤੇ ਉਸ ਵਕਤ ਪਤਾ ਉਹਨੇ ਸ਼ਬਦ ਕੀ ਵਰਤੇ। ਹੁਣ ਇਹਨੂੰ ਸਹਿਨਸ਼ੀਲਤਾ ਨਾਲ ਲੈ ਕੇ ਅਰਥ ਕਰਿਓ, ਮੇਰੀ ਬੇਨਤੀ ਹੈ, ਸੰਤ ਕੀ ਹੁੰਦਾ ਹੈ? ਆਪਾਂ ਕੀ ਜੀ, ਤੇ ਕਮਜ਼ੋਰੀ ਹੋ ਗਈ, ਹੀਨਤਾ ਹੋ ਗਈ? ਨਹੀਂ ਪਿਆਰਿਓ, ਮੈਂ ਹੁਣੇ ਕਿਹਾ ਸਹਾਰ ਜਾਣਾ ਮਰਦਾਂ ਦਾ ਕੰਮ ਹੁੰਦਾ ਹੈ। ਉਛਾਲਾ ਤਾਂ ਜਣਾ ਖਾਣਾ ਖਾ ਲੈਂਦਾ, ਜਦੋਂ ਚਪੇੜ ਵੱਜੀ ਉਹਨਾਂ ਨੇ ਇੱਕੋ ਦਮ ਹੱਥ ਝਾੜ ਕੇ ਕਹਿਣ ਲੱਗੇ ਕੰਮ ਕਰ, ਦੂਜੇ ਪਾਸੇ ਵੀ ਰਾਜੇ ਮੈਂ ਬੁੱਧੂ ਦਾ ਬੁੱਧੂ ਹੀ ਰਿਹਾ, ਮੈਨੂੰ ਪਤਾ ਹੀ ਨਹੀਂ ਕਿ ਰੋਟੀ ਕਿਵੇਂ ਲਾਈਦੀ ਹੈ। ਜਿਹਨੇ ਹੱਥ ਚੁੱਕਿਆ ਸੀ ਉਹ ਕੰਬ ਗਿਆ, ਕਹਿੰਦਾ ਬਾਬਾ ਬੁੱਧੂ ਪਹਿਲਾਂ ਕਦੀ ਮਿਲਿਆ ਨਹੀਂ ਸੀ, ਕਹਿੰਦਾ ਤੂੰ ਇੱਕ ਕੰਮ ਕਰ ਦੂਜੇ ਪਾਸੇ ਵੀ ਲਾ, ਮੈਨੂੰ ਸਮਝ ਪੈ ਜਾ ਮੈਂ ਬੁੱਧੂ ਨਾ ਸਮਝ ਰਿਹਾ ਬੁੱਧੂ ਦਾ ਬੁੱਧੂ ਹੀ ਰਿਹਾ ਵਾਂ। ਪਿਆਰੇ, ਉਹਨਾਂ ਦੀ ਨਿਮਰਤਾ ਵੇਖ ਕੇ ਉਹਨੇ ਰੋਟੀ ਛੱਡ ਦਿੱਤੀ, ਸਾਰੇ ਸਰਕਾਰੀ ਅਹਿਲਕਾਰ ਨੇ ਚਰਨ ਪਕੜ ਲਏ। ਬਾਬਾ ਬੁੱਧੂ ਸਾਹਿਬ ਨੂੰ ਕਹਿੰਦਾ ਮੈਨੂੰ ਬਖਸ਼ ਦੇ। ਹੁਣ ਯਾਦ ਰੱਖਿਓ, ਬੰਦੇ ਦੇ ਪਲਟਦਿਆਂ ਕੋਈ ਟਾਈਮ ਲੱਗਦਾ, ਉਹ ਤਾਂ ਰੋਟੀ ਲਵਾਉਣ ਆਇਆ ਸੀ, ਹੱਥ ਜੋੜ ਕੇ ਪਹਿਲਾਂ ਮਾਫੀ ਮੰਗੀ, ਚਰਨ ਪਕੜ ਕੇ ਰੋ ਪਿਆ, ਕਹਿੰਦਾ ਮੈਨੂੰ ਬਖਸ਼ ਦੇ। ਕਹਿਣ ਲੱਗੇ ਉੱਠ, ਗੁਨਾਹ ਤੇ ਮੈਂ ਵੀ ਬੜੇ ਕਰਨਾ ਵਾਂ, ਬੁੱਧੂ ਕੋਲ ਕੀ ਤਾਕਤ? ਕਹਿੰਦਾ ਜਿਹਨੂੰ ਇੱਕ ਰੋਟੀ ਲਾਉਣ ਦੀ ਅਕਲ ਨੂੰ ਤੈਨੂੰ ਬਖਸ਼ੇਗਾ ਕੀ? ਉਹ ਇੰਨਾ ਕੰਦਰੋਂ ਭਿੱਜ ਗਿਆ, ਰੋਈ ਜਾ ਮੈਨੂੰ ਬਖਸ਼ ਦੇ। ਉਠਾ ਕੇ ਕਹਿੰਦਿਆ ਚੱਲ ਮੇਰੇ ਨਾਲ, ਅੰਦਰ ਲੈ ਗਿਆ ਜੀ, ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾ ਕੇ ਮੱਥਾ ਟੇਕ ਕੇ ਕਹਿੰਦੇ ਆ ਆਪਾਂ ਅਰਦਾਸ ਕਰੀਏ, ਤੈਨੂੰ ਵੀ ਬਖਸ਼ ਦੇ ਤੇ ਮੈਨੂੰ ਵੀ ਬਖਸ਼ ਦੇ। ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਮੈਂ ਸਿਰਫ ਤਾਂ ਦੋ ਉਦਾਹਰਨਾਂ ਦੇਣ ਲੱਗਾ। ਸੰਤ ਗੁਰੂ ਅੱਜ ਕਹਿੰਦਾ ਵੀ ਉਹ ਪਰਮਾਤਮਾ ਦੇ ਕੀਰਤਨ ਨੂੰ ਆਧਾਰ ਬਣਾਉਂਦਾ, ਜਿਹੜਾ ਉਹਦੀ ਸੰਗਤ ਕਰਦਾ ਉਹ ਨਿਰਮਲ ਹੁੰਦਾ, ਤੇ ਸੰਤ ਉਹਨੂੰ ਉਹਦੇ ਨਾਲ ਜੋੜਦਾ ਜਿੱਥੋਂ ਉਹਨੂੰ ਦਾਤ ਮਿਲੀ ਹੈ। ਫਿਰ ਬੇਨਤੀ, ਜਿੱਥੋਂ ਉਹਨੂੰ ਦਾਤ ਮਿਲੀ ਹੈ, ਲੈ ਗਏ। ਕਹਿਣ ਲੱਗੇ ਚੱਲ ਮੈਂ ਅਰਦਾਸ ਕਰ ਦੇਣਾ। ਅਰਦਾਸ ਚ ਕਹਿੰਦੇ ਸਤਿਗੁਰੂ ਮੈਨੂੰ ਸੇਵਾ ਕਰਨੀ ਨਹੀਂ ਆਈ, ਇਹਨੂੰ ਪਤਾ ਨਹੀਂ ਲੱਗਾ, ਤੂੰ ਸਾਨੂੰ ਦੋਨਾਂ ਨੂੰ ਬਖਸ਼ ਦੇ। ਪਿਆਰੇ, ਉਹ ਸੱਜਣ ਰੋ ਪਿਆ, ਅੱਗੇ ਪੁੱਛਦਿਆ ਕਦੀ ਪਾਠ ਕੀਤਾ ਹੀ? ਜੀ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੀ? ਜੀ ਨਹੀਂ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਤੈਨੂੰ ਬਖਸ਼ ਦੇਗੇ, ਇੱਕ ਕੰਮ ਕਰ। ਜੀ ਦੱਸੋ। ਕਹਿਣ ਲੱਗੇ ਅੱਜ ਤੋਂ ਬਾਅਦ ਕਦੀ ਅੰਮ੍ਰਿਤ ਵੇਲਾ ਜਪਜੀ ਸਾਹਿਬ ਤੋਂ ਬਿਨਾਂ ਖਜਾਣਾ ਨਹੀਂ, ਜਪਜੀ ਸਾਹਿਬ ਰੋਜ਼ ਕਰਨਾ ਹੈ। ਪਿਆਰੇ, ਉਹ ਬੰਦਾ ਇਕੱਲਾ ਜਪਜੀ ਸਾਹਿਬ ਨਹੀਂ, ਪੂਰੇ ਗੁਰੂ ਗ੍ਰੰਥ ਸਾਹਿਬ ਦਾ ਪਾਠੀ ਹੋ ਗਿਆ। ਕਿੰਨਾ ਕੁ ਸਮਾਂ ਲੱਗਾ? ਨਾ ਤਾਂ ਉਹ ਬਾਬੇ ਨੇ ਮਾਈਕ ਲਾਇਆ ਸਾਡੀ ਤਰ੍ਹਾਂ, ਨਾ ਇੰਨਾ ਇਕੱਠ ਕੀਤਾ। ਤੰਦੂਰ ਤੇ ਖਲੋਤਾ ਹੋਇਆ ਬੰਦਾ, ਉਹਦਾ ਜੀਵਨ ਵੀ ਬੰਦੇ ਦੇ ਜੀਵਨ ਨੂੰ ਪਲਟ ਗਿਆ। ਇੱਕ ਘਟਨਾ ਤਾਂ ਇਹ ਵੇ ਮੇਰੇ ਮਨ ਸੀ, ਅੱਜ ਮੈਂ ਜ਼ਰੂਰ ਸਾਂਝੀ ਕਰਾਂਗਾ, ਕਿਉਂਕਿ ਅਸੀਂ ਨੈਗੇਟਿਵ ਪੱਖ ਲੈ ਲਈਏ ਨਾ ਜੀ, ਵੀ ਆਹ ਵੀ ਸੰਤ ਮਾੜਾ, ਆਹ ਵੀ ਮਾੜਾ, ਆਹ ਵੀ ਮਾੜਾ। ਮੈਂ ਕਹਿੰਦਾ ਇਹਦੀ ਗਿਣਤੀ ਤਾਂ ਉਹਨਾਂ ਨੂੰ ਵੀ ਆਉਂਦੀ ਹੈ ਜਿਹਨਾਂ ਨੇ ਕਦੀ ਬਾਣੀ ਨਹੀਂ ਪੜ੍ਹੀ, ਗਾਲਾਂ ਤਾਂ ਉਹਨਾਂ ਨੂੰ ਵੀ ਕੱਢਣੀਆਂ ਆਉਂਦੀਆਂ ਨੇ ਜਿਹੜਾ ਬੰਦਾ ਕਦੀ ਸਕੂਲ ਵੀ ਨਹੀਂ ਗਿਆ। ਤਲੀਮ ਨਾਲ ਸਤਿਕਾਰ ਕਰਨਾ ਤੇ ਤਾਂ ਸਮਝ ਪੈਂਦੀ ਜਦੋਂ ਬੰਦਾ ਕਿਸੇ ਤੋਂ ਅਕਲ ਲੈਂਦਾ ਹੈ। ਮੈਂ ਇੱਕ ਵਾਰ ਕਿਹਾ ਸੀ, ਨਿੰਦਿਆ ਮੂਰਖ ਤੋਂ ਮੂਰਖ ਵੀ ਕਰ ਲੈਂਦਾ ਤੇ ਨੁਕਤਾ ਚੀਨੀ ਪੜਿਆ ਕਰ ਸਕਦਾ। ਨੁਕਤਾ ਚੀਨੀ ਤੇ ਨਿੰਦਿਆ ਚ ਫਰਕ ਹੈ। ਨਿੰਦਿਆ ਜਿਹੜੀ ਏ ਔਗਣ ਦੇਖਦੀ ਏ, ਨੁਕਤਾ ਚੀਨੀ ਜਿਹੜੀ ਉਹ ਬੰਦੇ ਨੂੰ ਚੰਗਾ ਬਣਾਉਣ ਵਾਸਤੇ ਹੁੰਦੀ ਏ। ਮੰਨ ਲਓ ਆਪ ਜੀ ਦਾ ਬੱਚਾ ਹੈ, ਉਹ ਬਹੁਤ ਸੋਹਣੀ ਪੜ੍ਹਾਈ ਕਰਦਾ, ਇੱਕ ਕਿਸੇ ਪੇਪਰ ਵਿੱਚੋਂ ਰਹਿ ਜਾਏ, ਆਪਾਂ ਕਹਿੰਦੇ ਹਾਂ ਬੇਟਾ ਬਾਕੀ ਸਭ ਕੁਝ ਠੀਕ ਏ, ਥੋੜੀ ਜਿਹੀ ਹਿੰਮਤ ਮਾਰ ਇਸ ਪੇਪਰ ਚੋਂ ਵੀ ਨਿਕਲ ਜਾਏਗਾ, ਤੂੰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ। ਇਹ ਨੁਕਤਾ ਹੈ, ਇੱਕ ਨੁਕਤੇ ਨੂੰ ਚੀਨੇ, ਤੇ ਜਿਹੜਾ ਨਿੰਦਕ ਉਹ ਕਹੇ ਛੱਡੋ ਜੀ ਛੱਡੋ, ਇੰਨੀ ਪੜ੍ਹਾਈ ਕੀਤੀ ਇਹਦੇ ਪੱਲੇ ਕੀ ਪਿਆ। ਮੈਂ ਇਸ ਕਰਕੇ ਇੱਕ ਦਿਨ ਕਿਹਾ ਸੀ, ਨਿੰਦਿਆ ਇਹਦੀ ਵਕੈਬਲਰੀ ਬਿਲਕੁਲ ਛੋਟੀ ਹੁੰਦੀ, ਗਾਲਾਂ ਦੀ ਵਕੈਬਲਰੀ ਨਹੀਂ ਹੁੰਦੀ, ਕਿੰਨੀ ਕੁ ਨਿੰਦਿਆ ਕਰ ਲੈਗਾ ਬੰਦਾ, ਇੱਕ ਦਿਨ ਕਰੇ, ਦੋ ਦਿਨ ਕਰੇ, ਪੰਜ ਦਿਨ ਕਰੇ, ਦਸ ਦਿਨ ਕਰੇ, ਇੱਕ ਦਿਨ ਸੁਣਨ ਵਾਲੇ ਵੀ ਕਹਿੰਦੇ ਰੱਬ ਦਾ ਵਾਸਤਾ ਇਹਨੂੰ ਬੰਦ ਕਰੋ, ਇੱਕੋ ਗੱਲ ਰੋਜ਼ ਕਰੀ ਜਾਂਦਾ। ਨਿੰਦਿਆ ਦੀ ਵਕੈਬਲਰੀ ਬਿਲਕੁਲ ਥੋੜੀ ਹੁੰਦੀ ਹੈ, ਨਿੰਦਿਆ ਦਾ ਕੋਸ਼ ਨਹੀਂ ਹੁੰਦਾ। ਪਿਆਰਿਓ, ਇੱਕੋ ਵਾਹਿਗੁਰੂ ਸ਼ਬਦ ਜੁਗਾਂ ਤੱਕ ਜਪਦੇ ਰਹੋ, ਇਹਦਾ ਕਦੀ ਟੋਟਾ ਨਹੀਂ ਪੈਂਦਾ, ਕਿਉਂਕਿ ਸਿਫਤ ਦੀ ਵਕੈਬਲਰੀ ਮੁੱਕਦੀ ਨਹੀਂ, ਨਿੰਦਿਆ ਦੀ ਵਕੈਬਲਰੀ ਜ਼ਿਆਦਾ ਹੁੰਦੀ ਹੋਈ। ਇਹ ਘਟਨਾ ਤਾਂ ਇਹ ਉਹਨਾਂ ਦੇ ਜੀਵਨ 'ਚ। ਦੂਜੀ ਘਟਨਾ, ਮਹਾਰਾਜਾ ਰਣਜੀਤ ਸਿੰਘ ਆਇਆ ਜੀ ਉਹਨਾਂ ਕੋਲ, ਪੇੜੇ ਆਏ ਤੇ ਲੋਕਾਂ ਨੂੰ ਪਿੰਡ ਦਿਆਂ ਨੇ ਸਾਰੀ ਸਫਾਈ ਕੀਤੀ, ਉਹਨਾਂ ਦਾ ਮਹਾਰਾਜਾ ਆ ਰਿਹਾ। ਜਦੋਂ ਆਏ ਤੇ ਉਹਨਾਂ ਨੂੰ ਕਿਸੇ ਦੱਸ ਦਿੱਤਾ ਵੀ ਇੱਥੇ ਮਹੰਤ ਰਹਿੰਦੇ ਨੇ, ਬਾਬਾ ਬੁੱਧੂ ਸਾਹਿਬ ਬੜੇ ਪਵਿੱਤਰ ਜੀਵਨ ਵਾਲੇ ਨੇ। ਪਿਆਰਿਓ, ਉਹ ਘੋੜੇ ਤੋਂ ਉਤਰ ਕੇ ਨੰਗੇ ਪੈਰੀ ਚੱਲ ਕੇ ਗਏ ਉਸ ਸਥਾਨ ਤੇ। ਜਦੋਂ ਉੱਥੇ ਗਏ ਤੇ ਸਾਹਮਣੇ ਇੱਕ ਸਾਧ ਮੁਰਾਜੇ ਦੇ ਕੱਪੜਿਆਂ ਵਾਲਾ ਸੱਜਣ ਖਲੋਤਾ, ਉਹਦਾ ਚਿਹਰਾ ਬਹੁਤ ਟਿਕਿਆ। ਉਹਨੇ ਜੀ ਆਇਆਂ ਕਿਹਾ ਤੇ ਸ਼ੇਰੇ ਪੰਜਾਬ ਕਹਿੰਦੇ ਆ ਜੀ, ਮੈਂ ਬਾਬਾ ਬੁੱਧੂ ਸਾਹਿਬ ਨੂੰ ਮਿਲਣਾ ਚਾਹੁੰਦਾ, ਬਾਬਾ ਬੁੱਧੂ ਸਾਹਿਬ ਜੀ ਨੂੰ। ਅੱਗੋਂ ਬਹੁਤ ਨਿਮਰਤਾ 'ਚ ਕਹਿੰਦੇ ਆ ਕਿ ਆ ਜਾਓ ਮਿਲਾਉਂਦੇ ਹਾਂ। ਮੈਂ ਤਾਂ ਬੇਨਤੀ ਕੀਤੀ, ਸੰਤ ਜਿੱਥੋਂ ਦਾਤ ਲੈਂਦਾ ਉਹਦੇ ਨਾਲ ਜਗਿਆਸੂ ਨੂੰ ਜੋੜੇਗਾ। ਭੇਖੀ ਬੰਦਾ ਚਾਰ ਕੁ ਦਿਨ ਨਿਤਨੇਮ ਕਰਾ ਕੇ ਉਦੋਂ ਬਾਅਦ ਆਪਣੀ ਪੂਜਾ ਕਰਾਏਗਾ। ਪਰਪੰਚੀ ਉਹ ਅੰਦਰ ਲੈ ਗਏ, ਸ਼ੇਰੇ ਪੰਜਾਬ ਨਾਲ ਚਲਾ ਤੁਰਿਆ ਗਿਆ ਤੇ ਅੰਦਰ ਗਏ ਤੇ ਗੁਰੂ ਗ੍ਰੰਥ ਸਾਹਿਬ ਦਾ ਜਿੱਤੇ ਪ੍ਰਕਾਸ਼ ਸੀ ਸਾਹਮਣੇ ਖਲੋ ਕੇ ਕਹਿੰਦੇ ਆ, ਤੁਸੀਂ ਕਿੰਨਾ ਨੂੰ ਮਿਲਣਾ ਜੀ? ਕਹਿੰਦੇ ਬਾਬਾ ਬੁੱਧੂ ਸਾਹਿਬ ਨੂੰ। ਕਹਿਣ ਲੱਗੇ, ਬਾਬਾ ਸਾਹਿਬ ਤੇ ਇਹ ਨੇ ਤੇ ਬੁੱਧੂ ਮੈਂ ਹਾਂ। ਬਾਬਾ ਸਾਹਿਬ ਤਾਂ ਇਹ ਨੇ, ਗੁਰੂ ਗ੍ਰੰਥ ਸਾਹਿਬ ਨੇ ਬਾਬਾ ਸਾਹਿਬ, ਬੁੱਧੂ ਮੈਂ ਹਾਂ ਤੇ ਸਭ ਕੁਝ ਇਹਦੇ ਕੋਲੋਂ ਮਿਲਦਾ ਹੀ, ਇਹਦੇ ਅੱਗੇ ਮੱਥਾ ਟੇਕ। ਮੈਂ ਇੱਕ ਬੇਨਤੀ ਕਰਾਂ, ਕਿਹੋ ਜਿਹਾ ਜੀਵਨ ਹੋਣਗੇ ਜੀ? ਉਹ ਬੰਦਾ ਮੈਂ ਪੜਿਆ ਸ਼ੇਰੇ ਪੰਜਾਬ ਉਹਨਾਂ ਦੇ ਚਰਨ ਫੜ ਲਏ, ਬੈਰਾਗ ਚਾਹ ਕੇ ਕਹਿਣ ਲੱਗੇ, ਬਾਬਾ ਜੀ ਕੁਛ ਜੋ ਸੇਵਾ ਕਹੋ। ਹੱਸ ਕੇ ਕਹਿੰਦੇ, ਨਹੀਂ ਤੂੰ ਵੀ ਇਹਦੇ ਤੋਂ ਮੰਗਣਾ ਤੇ ਮੈਂ ਵੀ ਇਹਦੇ ਤੋਂ ਮੰਗਣਾ ਵਾ। ਧੰਨ ਗੁਰੂ ਨਾਨਕ ਸਾਹਿਬ ਬੋਲਿਆ ਕਰ, ਮੈਂ ਆਪ ਨੂੰ ਬੇਨਤੀ ਕਰਾਂ, ਜੁੜੇ ਹੋਏ ਹਿਰਦੇ ਜਿਹੜੇ ਆ, ਲੱਖ ਦੁਨੀਆਂ ਕਹੇ ਜਿੱਥੋਂ ਦਾਤ ਲੈਂਦੇ ਆ ਉੱਥੇ ਜੋੜਦੇ ਆ, ਉਹ ਕੁਦਰਤੀ ਤੌਰ ਤੇ ਉਹਨਾਂ ਕੋਲ ਬੈਠਿਆਂ ਵੀ ਬੰਦਾ ਉੱਥੇ ਜੁੜੇਗਾ। ਮਹਾਰੇ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਪਹਿਲੇ ਬਚਨ 'ਚ ਕਿ ਸੰਤ ਜਨ ਦਿਆਲੂ ਪਰਮਾਤਮਾ ਦਾ ਕੀਰਤਨ ਸੁਣ ਕੇ ਤਰ ਗਏ, ਜਿਹੜਾ ਉਹਨਾਂ ਦੀ ਸੰਗਤ ਕਰੇਗਾ ਉਹ ਨਿਰਮਲ ਹੋਵੇਗਾ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ, ਪੇਟਤ ਹੀ ਪੁਨੀਤ ਹੋਏ। ਪਿਆਰਿਓ, ਉਹਦੇ ਤੇ ਦੀਦਾਰ ਕੀਤਿਆਂ ਅੰਦਰ ਨੂੰ ਠੰਡ ਪੈ ਜਾਂਦੀ ਹੈ। ਸਤਿਗੁਰੂ ਪਹਿਲੇ ਬਚਨ 'ਚ ਇਹ ਬਖਸ਼ਿਸ਼ ਕਰਦੇ ਹਨ,
ਚੰਦਨ ਚੰਦਨ ਸਰਬ ਰੁੱਤ ਮੂਲ ਨ ਮਿਟਈ ਕਹਾਣ,
ਚੰਦਨ ਚੰਦਨ ਸਰਦ ਰੁੱਤ। ਚੰਦਨ ਠੰਡਾ ਹੁੰਦਾ ਜੀ, ਆਪ ਸਭ ਨੂੰ ਪਤਾ ਹੈ। ਕਈ ਲੋਕ ਇਹਨੂੰ ਮਸਤਕ ਤੇ ਲਾਉਂਦੇ ਆ ਤਸੀਰ ਠੰਡੀ ਕਰਕੇ, ਚਲੋ ਬਾਅਦ ਵਿੱਚੋਂ ਪੂਜਾ ਦਾ ਚਿੰਨ ਬਣ ਜਾਂਦਾ, ਕਿਉਂਕਿ ਇਹਦੇ 'ਚ ਇੰਨੀ ਠੰਡ ਹੁੰਦੀ ਹੈ ਕਿ ਜ਼ਹਿਰੀਲਾ ਸੱਪ ਜਦੋਂ ਜ਼ਹਿਰ ਨਾਲ ਸੜਦਾ ਤਪਦਾ ਨਾ, ਉਦੋਂ ਚੰਦਨ ਨੂੰ ਚੱਟਦਾ ਹੈ। ਮਹਾਰਾਜ ਨੇ ਬਾਣੀ 'ਚ ਜ਼ਿਕਰ ਵੀ ਕੀਤਾ ਹੈ ਨਾ ਕਿ ਚੰਦਨ ਦੇ ਰੁੱਖ ਨੂੰ ਚੱਟਦਾ ਸੱਪ, ਉਹਨੂੰ ਠੰਡ ਪੈਂਦੀ। ਪਰ ਮਹਾਰਾਜ ਕਹਿੰਦੇ ਆ, ਜਿਹਦਾ ਅੰਦਰ ਤਪਦਾ ਹੋਵੇ ਨਾ, ਉਹ ਭਾਵੇਂ ਸਾਰੀ ਬੋਡੀ 'ਤੇ ਚੰਦਨ ਦਾ ਲੇਪ ਕਰ ਲੈ, ਚੰਦਨ ਅੰਦਰ ਨਹੀਂ ਠੰਡ ਪਹੁੰਚਾ ਸਕਦਾ। ਇੱਕ ਚੰਦਨ, ਦੂਜਾ ਚੰਦਰਮਾ, ਚੰਦਰਮਾ ਦੀ ਚਾਨਣੀ ਵੀ ਸ਼ੀਤਲ ਹੈ, ਤੇ ਤੀਸਰਾ ਸਰਦ ਰੁੱਤ। ਜਿਹੜੀ ਸਰਦ ਰੁੱਤ, ਇੱਥੇ ਮਹਾਰਾਜ ਨੇ ਇਹ ਚੰਦਨ ਚੰਦਨ ਸਰਦ ਰੁੱਤ ਵਰਤਿਆ। ਇਹ ਸਰਦ ਰੁੱਤ ਅੱਸੂ ਕੱਤੇ ਦਾ ਮਹੀਨਾ ਹੈ, ਕਿਉਂਕਿ ਰੁੱਤ ਬੜੀ ਚੰਗੀ ਹੁੰਦੀ ਹੈ। ਇਹ ਸਰਦ ਰੁੱਤ ਜਿਹੜੀਆਂ 6 ਰੁੱਤਾਂ ਨੇ ਉਹਨਾਂ ਵਿੱਚੋਂ ਸਰਦ ਰੁੱਤ ਇਹੀ ਹੈ, ਅੱਸੂ ਕੱਤੇ ਦਾ ਮਹੀਨਾ। ਚਲੋ ਅਸੀਂ ਸਿੱਧੇ ਅਰਥ ਕਰਨੇ ਆ, ਠੰਡ ਦੇ ਵਿੱਚ ਵੀ ਚੰਦਨ ਠੰਡਾ ਹੈ, ਸਰਦ ਰੁੱਤ ਠੰਡੀ ਹੈ। ਪਿਆਰੇ, ਚੰਦਰਮਾ ਦੀ ਚਾਨਣੀ ਵੀ ਠੰਡੀ ਹੈ। ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਗੀ ਘਾਮ, ਮੂਲ ਦਾ ਅਰਥ ਉੱਕਾ ਵੀ, ਘਾਮ ਦਾ ਅਰਥ ਤਪਸ਼, ਕਿ ਅੰਦਰ ਦੀ ਤਪਸ਼ ਨਾ ਚੰਦਰਮਾ ਨਾ ਚੰਦਨ ਤੇ ਨਾ ਸਰਦ ਦੀ ਰੁੱਤ ਮਿਟਾ ਸਕਦੀ ਹੈ। ਸੱਚੇ ਪਾਤਸ਼ਾਹ, ਅੰਦਰ ਦੀ ਠੰਡ ਕਿਵੇਂ ਮਿਟੇਗੀ? ਅੱਗੇ ਸਤਿਗੁਰੂ ਬਖਸ਼ ਰਹੇ ਹਨ,
ਸ਼ੀਤਲ ਥੀਵਾ ਨਾਨਕਾ ਜਪੰਦੜੋ ਹਰ ਨਾਮ।
ਮਹਾਰਾਜ ਕਹਿੰਦੇ, ਇਨਸਾਨ ਠੰਡਾ ਹੋ ਜਾਂਦਾ ਜਦੋਂ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ ਹੈ, ਕਿਉਂਕਿ ਨਾਮ ਠੰਡਾ। ਬਾਕੀ ਆਤਿਸ਼ ਦੁਨੀਆਂ ਖੁਲਕ ਨਾਮ ਖੁਦਾ ਆ। ਦੁਨੀਆਂ 'ਚ ਤਾਂ ਪਿਆਰਿਓ ਜੇ ਵੇਖੀਏ ਅੱਗ ਹੀ ਅੱਗ ਹੈ, ਬਾਹਰ ਨਹੀਂ ਇਕੱਲਾ ਹਾੜ ਤਪਦਾ ਪਿਆ, ਅੱਜ ਅੰਦਰ ਵੀ ਤਪੇ ਪਏ ਆ। ਇੰਨੀ ਅੱਗ ਤਪੀ ਪਈ ਏ ਕੋਈ ਕਿਸੇ ਨੂੰ ਬਰਦਾਸ਼ਤ ਨਹੀਂ ਕਰਦਾ। ਪਿਓ ਪੁੱਤਰ ਨੂੰ, ਪੁੱਤਰ ਪਿਓ ਨੂੰ, ਮਾਂ ਧੀ ਨੂੰ, ਧੀ ਮਾਂ ਨੂੰ, ਨੂੰਹ ਸੱਸ ਨੂੰ, ਇਹ ਅੱਗ ਹੀ ਨਾ, ਹੋਰ ਕੀ। ਜਰਾਂਦ ਨਹੀਂ, ਮਹਾਰਾਜ ਕਹਿੰਦੇ ਲੋਕੋ ਜੇ ਠੰਡ ਚਾਹੁੰਦੇ ਹੋ ਤੇ ਨਾਮ ਜਪੋ। ਆਤਿਸ਼ ਦੁਨੀਆਂ ਖੁਲਕ ਨਾਮ ਖੁਦਾਇਆ। ਮਹਾਰਾਜ ਕਹਿੰਦੇ ਕੱਲ ਤਾਤੀ ਠੰਡ ਆਖਰ ਨਾਮ, ਨਾਮ ਵਿੱਚ ਠੰਡ ਕਹਿ। ਜਿਵੇਂ ਸਤਿਗੁਰੂ ਕਹਿੰਦੇ ਸੋਇ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਖਾਲੀ। ਗੁਰੂ ਜੀ ਕਹਿ ਰਹੇ ਨੇ ਅੰਦਰ ਦੀ ਠੰਡ ਕੇਵਲ ਪਰਮਾਤਮਾ ਦੀ ਇਬਾਦਤ ਨਾਲ ਹੀ ਪਏਗੀ।
ਪੌੜੀ ਚਰਨ ਕਮਲ ਕੀ ਓਟ ਉਧਰ ਸਗਲ ਜਾਣਾ।
ਉਹ ਸੰਤ ਜਨ ਕਹਿੰਦੇ ਨੇ ਉਹ ਭਾਈ ਸਿੱਖੋ, ਪਰਮਾਤਮਾ ਦੇ ਚਰਨ ਕਮਲਾਂ ਦੀ ਓਟ ਲਓ, ਤੁਹਾਡੇ ਸਭ ਦਾ ਉਧਾਰ ਹੋਵੇਗਾ।
ਸੁਣ ਪ੍ਰਤਾਪ ਗੋਵਿੰਦ ਨਿਰਭਉ ਭਉ ਨਾਨਾ।
ਜਿਨ੍ਹਾਂ ਨੇ ਗੋਬਿੰਦ ਦੇ ਪ੍ਰਤਾਪ ਨੂੰ ਸੁਣਿਆ, ਉਹਦੀ ਇਬਾਦਤ ਕੀਤੀ, ਮਹਾਰਾਜ ਕਹਿੰਦੇ ਨੇ ਉਹ ਬਿਲਕੁਲ ਅੰਦਰੋਂ ਨਿਰਭਉ ਹੋ ਜਾਂਦੇ ਹਨ।
ਓਟ ਮਾਇਆ ਮੂਲ ਸੰਚਿਆ ਨਾਮ ਧਨ।
ਕਦੇ ਤੋਟਾ ਨਹੀਂ ਆਉਂਦਾ ਉਹਨਾਂ ਨੂੰ ਜਿਹੜਾ ਨਾਮ ਧਨ ਇਕੱਠਾ ਕੀਤਾ ਹੈ। ਤਿੱਚਰ ਮੂਲ ਨਾ ਥੋੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਤੋਟਾ ਨਹੀਂ ਆਉਂਦਾ, ਖਾਵੇਂ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਨਾਮ ਧਨ ਉਹਨਾਂ ਇਕੱਠਾ ਕੀਤਾ, ਉਹਦੇ ਨਾਲ ਤੋਟੇ ਕਦੀ ਘਾਟੇ ਨਹੀਂ ਪੈਂਦੇ।
ਸੰਤ ਜਨਾ ਸਿਓ ਸੰਗ ਪਾਇਆ ਵੱਡਾ ਪੁੰਨਾ।
ਪਰ ਪਿਆਰੇ ਇਹੋ ਜਿਹਾ ਸੰਤ ਜਨ ਕਿੱਥੇ ਲੱਭਣਗੇ, ਬੜੇ ਵੱਡੇ ਪੁੰਨ ਭਾਗ ਹੋਣ। ਇਹੋ ਜਿਹੀ ਇਬਾਦਤ ਕਰਨ ਵਾਲਿਆਂ ਦੀ ਸੰਗਤ ਨਸੀਬ ਹੁੰਦੀ ਹੈ, ਕਿਉਂਕਿ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਛੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਹ ਵੱਡੇ ਪੁੰਨਾਂ ਨੂੰ ਮਿਲਦੀ ਹੈ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ।
ਅੱਠੇ ਪਹਿਰ ਖਰੀਦਾ ਜਸ ਕਰ, ਆਪਣੇ ਕੰਨਾਂ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਸੋਣਾ। ਹਾਂ, ਦੁਬਾਰਾ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ।
ਮਹਾਰਾਜ ਕਹਿੰਦੇ ਬਸ ਇੱਕ ਕੰਮ ਕਰ, ਅੱਠੇ ਪਹਿਰ ਖਰੀ ਨੂੰ ਧਿਆ ਤੇ ਆਪਣੇ ਅੰਦਰ ਜਸ ਸੁਣ, ਰੋਜ਼ ਸੁਣ, ਨਿਤ ਸੁਣ। ਮਹਾਰਾਜ ਕਹਿੰਦੇ ਧਿਆਉਣ ਤੋਂ ਬਿਨਾਂ ਸੁਣਿਆ ਨਹੀਂ ਜਾਂਦਾ। ਇੱਥੇ ਮਹਾਰਾਜ ਜੀ ਨੇ ਇਹ ਸ਼ਬਦ ਵਰਤਿਆ ਨਾ ਕਿ ਅੱਠੇ ਪੈਰ ਤੂੰ ਹਰੀ ਨੂੰ ਧਿਆ ਤੇ ਨਿਤ ਉਹਦਾ ਜਸ ਸੁਣ, ਕਿਉਂਕਿ ਨਾਮ ਅੰਦਰੋਂ ਤਾਂ ਸੁਣਿਆ ਜਾਣਾ ਜੇ ਪਹਿਲਾਂ ਜਪਿਆ ਤੇ ਧਿਆਇਆ ਹੈ। ਜਿਹਨੂੰ ਗੁਰੂ ਜੀ ਕਹਿੰਦੇ ਖਰਕਾ ਨਾਮ ਧਿਆਏ ਸੁਣ, ਪਹਿਲਾਂ ਧਿਆ ਫਿਰ ਉਹਨੂੰ ਆਪਣੇ ਅੰਦਰੋਂ ਸੁਣ, ਤੇ ਇੱਕ ਦੋ ਅੱਧਾ ਘੰਟਾ ਨਹੀਂ, ਅੱਠੇ ਪਹਿਰ। ਅੱਜ ਦੇ ਇਸ ਬਚਨਾਂ ਵਿੱਚ ਮੈਂ ਫਿਰ ਰਿਪੀਟ ਕਰਦਿਆਂ, ਪਹਿਲੇ ਸਲੋਕ ਵਿੱਚ ਸੰਤ ਜਨਾਂ ਦੀ ਉਪਮਾ ਹੈ, ਉਹਨਾਂ ਦੀ ਸੰਗਤ ਹੈ। ਦੂਜੇ ਸਲੋਕ ਵਿੱਚ ਅੰਦਰ ਦੀ ਠੰਡ ਦਾ ਜ਼ਿਕਰ ਹੈ, ਤੇ ਪੌੜੀ ਵਿੱਚ ਸਤਿਗੁਰਾਂ ਨੇ ਇਬਾਦਤ, ਸਿਮਰਨ, ਸਤ ਸੰਗਤ ਦਾ ਜ਼ਿਕਰ ਕੀਤਾ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ, ਮੇਰੇ ਤੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਆਪ ਜੀ ਬਖਸ਼ ਦੇਣਾ। ਕੱਲ੍ਹ ਨੂੰ ਇੱਕ ਦਿਨ ਹੋਰ, ਔਰ ਕੱਲ੍ਹ ਨੂੰ ਇਤਿਹਾਸਕ ਦਿਹਾੜਾ ਵੀ ਹੈ। ਮੈਂ ਸ਼ਬਦ ਵਰਤਾਂ ਕਿ ਸਿੱਖ ਕੌਮ ਦੇ ਪਹਿਲਾ ਬਾਦਸ਼ਾਹ ਸ਼ਬਦ ਵਰਤਾਂ, ਉਹਨਾਂ 'ਤੇ ਆਪਣੇ ਨਾਲ ਬਾਦਸ਼ਾਹ ਲਾਇਆ ਹੀ ਨਹੀਂ, ਜਿਹਨੇ ਸੱਚ ਇਹ ਵੇ ਕਿ ਹਿੰਦੁਸਤਾਨ ਦੀ ਧਰਤੀ 'ਤੇ ਖਿੱਤਾ ਭਾਵੇਂ ਥੋੜ੍ਹਾ ਸੀ, ਇੰਨਾ ਜ਼ਿਆਦਾ ਲੰਬੇਰਾ ਖਿੱਤਾ ਨਹੀਂ, ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਨੇ ਸਦੀਆਂ ਦੇ ਜ਼ਾਲਮ ਰਾਜ ਦੀਆਂ ਜੜ੍ਹਾਂ ਪੱਟ ਕੇ ਜਗੀਰਦਾਰੀ ਪਥਾ, ਜ਼ੁਲਮ ਦੀ ਹਨੇਰੀ ਨੂੰ ਠੱਲ ਪਾ ਦਿੱਤੀ। ਕੱਲ੍ਹ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹਾਦਤ ਵਾਲਾ ਦਿਨ ਹੈ, ਉਹ ਦਿਨ ਜਿਸ ਦਿਨ ਉਹਨਾਂ ਦੇ ਪੁੱਤਰ ਦਾ ਕਲੇਜਾ ਉਹਨਾਂ ਦੇ ਮੂੰਹ ਵਿੱਚ ਪਾਇਆ ਗਿਆ, ਜਿਸ ਦਿਨ ਜੰਬੂਰਾਂ ਨਾਲ ਉਹਨਾਂ ਦਾ ਮਾਸ ਖਿੱਚਿਆ ਗਿਆ। ਪਰ ਸਿੱਖੋ, ਮੁੱਦਤਾਂ ਤੱਕ ਲੋਕ ਡੋਲਦਾ ਡੋਲਦਾ ਹੀ ਕਹਿੰਦੇ ਰਹੇ, ਜੇ ਡੋਲਿਆ ਹੁੰਦਾ ਤੇ ਪੁੱਤਰ ਦਾ ਕਾਲਜਾ ਕਦੀ ਮੂੰਹ ਚ ਨਾ ਪਵਾਉਂਦਾ। ਉਹਨਾਂ ਦਾ ਕੱਲ੍ਹ ਸ਼ਹਾਦਤ ਵਾਲਾ ਦਿਨ ਵੀ ਹੈ, ਉਹ ਵੀ ਆਪਾਂ ਵਿਚਾਰ ਕਰਾਂਗੇ। ਹੁਣ ਉਹ ਬੇਅੰਤ ਭੁੱਲਾਂ ਬਖਸ਼ ਦੇਣੀਆਂ, ਆਓ ਅੰਤਲੀ ਤੁਕ ਦਾ ਪਾਠ ਫਿਰ ਸਰਵਨ ਕਰੋ ਜੀ।
ਸੰਤ ਜਨਾ ਸੇ ਸੰਗ ਪਾਈਆ ਵੱਡਾ ਪੁੰਨ, ਆਪ ਪਹਿਰ ਹਰ ਪਿਆਰ, ਹਰ ਜਸ ਨਿਤ ਸੋਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।